ਕੋਵਿਡ-19 ਦਾ ਜੋਖਮ ਅਤੇ ਇਸ ਤੋਂ ਬਚਾਅ ਦਾ ਕੰਮ ਹਲੇ ਜਾਰੀ ਹੈ। ਯਾਦ ਰੱਖੋ, ਫੈਲਣ ਨੂੰ ਰੋਕਣ ਦਾ ਕੰਮ ਤੁਹਾਡੇ ਖੁਦ ਤੋਂ ਸ਼ੁਰੂ ਹੁੰਦਾ ਹੈ। ਹੋਰ ਜਾਣਕਾਰੀ ਲਈ ontario.ca/coronavirus ਤੇ ਜਾਓ। ਗਵਰਨਮੈਂਟ ਆਫ ਓਨਟੇਰੀਓ ਵੱਲੋਂ ਭੁਗਤਾਨ ਕੀਤਾ ਗਿਆ।
ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 to 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ, ਤੁਹਾਡੇ ਇਸ਼ੂਜ, ਰੋਜ਼ ਦੇ ਇਸ਼ੂ, ਜ਼ਿੰਦਾ ਦਿੱਲੀ ਦੀਆਂ ਗੱਲਾਂ ਮੈਂ ਹਰ ਸੰਡੇ 1 to 2 ਲੈ ਕੇ ਆਵਾਂਗਾ ਰੇਡੀਓ ਜ਼ਿੰਦਾਬਾਦ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੱਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸਐਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 9054525127 905 452 5157 51 27
ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਤੁਹਾਡੇ ਹੋਸਟ ਅਤੇ ਦੋਸਤ ਰੁਪਿੰਦਰ ਹੇਰ ਵੱਲੋਂ ਬਹੁਤ ਨਿੱਘਾ ਜੀ ਆਇਆਂ, ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ। ਹਰ ਐਤਵਾਰ ਦੀ ਤਰ੍ਹਾਂ ਅੱਜ ਤੁਹਾਡੇ ਨਾਲ ਫਿਰ ਰੂਬਰੂ ਹੋਏ ਹਾਂ। ਫਾਰਮਰਸ ਪ੍ਰੋਟੈਸਟ ਦਾ ਫਿਊਚਰ ਕੀ ਹੋਏਗਾ? ਇੱਕ ਇਤਿਹਾਸਕ ਪ੍ਰੋਟੈਸਟ ਡੈਮੋਕਰੈਟਿਕ ਤਰੀਕੇ ਦੇ ਨਾਲ 1947 ਆਜ਼ਾਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਇੱਕ ਐਸਾ ਪ੍ਰੋਟੈਸਟ ਜੋ ਇਤਿਹਾਸ ਰਚਣ ਜਾ ਰਿਹਾ ਹੈ, ਜਿਹਦੇ ਵਿੱਚ ਸਾਰੇ ਹੀ ਭਾਰਤ ਦੇ ਕਿਸਾਨ, ਵਰਲਡ ਦੇ ਜਿੰਨੇ NRIs ਅਲੱਗ ਅਲੱਗ ਦੇਸ਼ਾਂ ਤੋਂ, UK, ਕੈਨੇਡਾ, US, ਯੂਰਪੀਅਨ ਯੂਨੀਅਨ, ਆਸਟ੍ਰੇਲੀਆ, ਕੋਈ ਐਸਾ ਦੇਸ਼ ਨਹੀਂ ਹੈ ਜਿੱਥੋਂ ਦੇ ਕਿਸਾਨ ਜਾਂ NRI ਜਿਹੜੇ ਆ ਇਸ ਪ੍ਰੋਟੈਸਟ ਦੇ ਨਾਲ ਨਹੀਂ ਜੁੜੇ ਹੋਏ। ਸਿਰਫ ਕਿਸਾਨ ਹੀ ਨਹੀਂ, ਸੁਪਰੀਮ ਕੋਰਟ ਬਾਰ ਐਸੋਸੀਏਸ਼ਨ, ਹੋਰ ਵੀ ਜਿੰਨੇ ਵੀ ਐਸੋਸੀਏਸ਼ਨਸ ਪੂਰੇ ਇੰਡੀਆ ਦੇ ਵਿੱਚ ਵਕੀਲਾਂ ਦੀਆਂ ਐਸੋਸੀਏਸ਼ਨਸ ਨੇ, ਉਹ ਵੀ ਨਾਲ ਜੁੜੀਆਂ ਹੋਈਆਂ ਨੇ। ਬਹੁਤ ਸਾਰੇ ਕਰੇਨ ਓਪਰੇਟਰਸ, ਟਰਾਂਸਪੋਰਟ ਓਪਰੇਟਰਸ, ਬਹੁਤ ਸਾਰੇ ਲੇਬਰ ਯੂਨੀਅਨਸ, ਇੱਥੋਂ ਤੱਕ ਕਿ ਕੈਨੇਡਾ ਦੀ ਪ੍ਰਾਈਵੇਟ ਸਭ ਤੋਂ ਵੱਡੀ ਪ੍ਰਾਈਵੇਟ ਜਿਹੜੀ ਯੂਨੀਅਨ ਹੈ, 3,000-3,00,000 ਉਹਨਾਂ ਦਾ ਜਿਹੜਾ 300,000 ਪਲੱਸ ਵਰਕਰਸ, ਉਹਨਾਂ ਨੇ ਵੀ ਆਪਣੀ ਸਪੋਰਟ ਜਿਹੜੀ ਆ ਇਸ ਫਾਰਮਰਸ ਪ੍ਰੋਟੈਸਟ ਦੇ ਨਾਲ ਜੁੜੀ ਹੈ। ਕੀ ਵਜ੍ਹਾ ਹੈ, ਕੀ ਵਜ੍ਹਾ ਹੈ ਕਿ ਇੰਨੇ ਲੋਕ, ਇੰਨੇ ਵੱਖਰੇ ਵੱਖਰੇ ਤਬਕੇ ਦੇ ਲੋਕ ਜਿਹੜੇ ਆ ਇਸ ਪ੍ਰੋਟੈਸਟ ਦੇ ਨਾਲ ਜੁੜਦੇ ਜਾ ਰਹੇ ਨੇ? ਮਗਰ ਲਗਾਤਾਰ ਜਿਹੜੀਆਂ ਗੌਰਮੈਂਟ ਦੇ ਨਾਲ ਮੀਟਿੰਗ ਨੇ ਉਹ ਫੇਲ ਹੁੰਦੀਆਂ ਜਾ ਰਹੀਆਂ ਨੇ। ਕਿਵੇਂ ਇਹ ਸਾਰਾ ਕੁਝ ਹੋ ਰਿਹਾ? 11 ਕਿਸਾਨ ਇਸ ਪ੍ਰੋਟੈਸਟ ਦੇ ਵਿੱਚ ਸ਼ਹੀਦੀਆਂ ਦੇ ਚੁੱਕੇ ਨੇ, ਔਰ ਪਤਾ ਨਹੀਂ ਹੋਰ ਕਿੰਨੇ ਲੋਕਾਂ ਨੇ ਉੱਥੇ ਜਿਹੜੀ ਆ ਆਪਣੀਆਂ ਜਾਨਾਂ ਜਿਹੜੀਆਂ ਨੇ ਉਹ ਜੋਖਮ 'ਤੇ ਲਾ ਰੱਖੀਆਂ ਨੇ। ਛੋਟੇ ਬੱਚੇ, ਬਜ਼ੁਰਗ ਮਾਤਾਵਾਂ, ਬਜ਼ੁਰਗ ਕਿਸਾਨ ਜਿਨ੍ਹਾਂ ਦਾ ਇਸ ਵੇਲੇ ਸਮਾਂ ਆ ਕਿ ਉਹ ਆਪਣੇ ਘਰ 'ਚ ਗਰਮ ਥਾਂ 'ਤੇ ਰਜਾਈ ਦੇ ਵਿੱਚ ਬਹਿਣ, ਉਹ ਬਾਹਰ ਟਰਾਲੀਆਂ ਦੇ ਵਿੱਚ ਇੱਕ ਇਤਿਹਾਸ ਰਚਣ ਵਾਸਤੇ ਬੈਠੇ ਹੋਏ ਨੇ, ਉਹ ਕਿਹੜੇ ਕਿਹੜੇ ਚੈਲੰਜਸ ਫੇਸ ਕਰ ਰਹੇ ਨੇ, ਸਰਕਾਰ ਕਿਉਂ ਨਹੀਂ ਉਹਨਾਂ ਦੀ ਗੱਲ ਜਿਹੜੀ ਆ ਉਹ ਸੁਣ ਰਹੀ ਆ, ਕੀ ਵਜ੍ਹਾ ਹੈ, ਔਰ ਕੀ ਲੱਗਦਾ ਹੈ ਕਿ ਅੱਜ ਦੇ ਦਿਨ 'ਚ ਕਿਸਾਨਾਂ ਦਾ ਇਹ ਪ੍ਰੋਟੈਸਟ ਜਿਹੜਾ ਆ ਇਹਦਾ ਕੀ ਫਿਊਚਰ ਹੋਏਗਾ? ਕੀ ਇਹ ਇਸੇ ਤਰ੍ਹਾਂ ਇੱਕ ਪ੍ਰੋਟੈਸਟ ਬਣ ਕੇ, ਇੱਕ ਹਿਸਟਰੀ ਰਚ ਕੇ ਬਿਨਾਂ ਕੋਈ ਅਚੀਵ ਕੀਤੇ ਫੇਲ ਹੋ ਜਾਏਗਾ? ਕੀ ਇਸ ਵੇਲੇ ਮੀਡੀਆ ਕੀ ਰੋਲ ਅਦਾ ਕਰ ਰਿਹਾ? ਮੀਡੀਆ ਇਹਦੇ ਵਿੱਚ ਕੀ ਕੋਸ਼ਿਸ਼ ਕਰ ਰਿਹਾ? ਸਰਕਾਰਾਂ ਇਸ ਵਿੱਚ ਕੀ ਕੋਸ਼ਿਸ਼ ਕਰ ਰਹੀਆਂ ਨੇ? ਪੋਲੀਟੀਕਲ ਪਾਰਟੀਜ਼ ਇਹਦੇ ਵਿੱਚ ਕੀ ਕੋਸ਼ਿਸ਼ ਕਰ ਰਹੀਆਂ ਨੇ? ਇਹਦੀ ਅਸੀਂ ਗੱਲਬਾਤ ਕਰਾਂਗੇ ਅੱਜ, ਔਰ ਇਹ ਗੱਲ ਕਰਾਂਗੇ ਕਿ ਵਜ੍ਹਾ ਕੀ ਹੈ, ਕਿਉਂਕਿ ਬਹੁਤ ਵਾਰ ਅਸੀਂ ਸ਼ਾਇਦ ਇਹਨਾਂ ਹਕੀਕਤਾਂ ਤੋਂ ਜਾਣਕਾਰ ਨਹੀਂ ਕਿ ਜੋ ਸਰਕਾਰ ਕਹਿ ਰਹੀ ਹੈ ਉਹਦੇ ਉੱਤੇ ਸਵਾਲ ਕਿਉਂ ਉਠਾਏ ਜਾ ਰਹੇ ਨੇ। ਅੱਜ ਗੱਲ ਇਹ ਕਰਾਂਗੇ ਕਿ ਕੀ ਵਜ੍ਹਾ ਹੈ ਕਿ CAA NRC ਜੇ ਆਉਂਦਾ ਹੈ ਤਦ ਵੀ ਗੌਰਮੈਂਟ ਇਹ ਕਹਿੰਦੀ ਹੈ ਕਿ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਹਦੇ ਵਿੱਚ ਮੁਸਲਿਮ ਲੋਕਾਂ ਦੀ ਕੀ ਭਲਾਈ ਹੈ। ਕਸ਼ਮੀਰੀ 370 ਆਰਟੀਕਲ ਜਿਹੜਾ ਆ ਉਹ ਖਤਮ ਕੀਤਾ ਜਾਂਦਾ ਆ, ਉਦੋਂ ਵੀ ਗੌਰਮੈਂਟ ਇਹ ਕਹਿੰਦੀ ਹੈ ਕਿ ਕਸ਼ਮੀਰੀਆਂ ਨੂੰ ਨਹੀਂ ਪਤਾ ਕਿ ਉਹਨਾਂ ਦਾ ਇਹਦੇ ਵਿੱਚ ਕੀ ਫਾਇਦਾ ਹੈ। ਜੇ ਕੋਈ ਐਸਾ ਬਿੱਲ ਲੈ ਕੇ ਆਇਆ ਜਾਂਦਾ ਹੈ, ਕਿਸਾਨਾਂ ਲਈ ਬਿੱਲ ਲੈ ਕੇ ਆਏ ਗਏ ਆ, ਰਿਫੋਰਮ ਬਿੱਲ ਨੇ, ਮਗਰ ਹਰ ਕਿਸਾਨ ਇਸ ਬਿੱਲ ਨੂੰ ਰਿਜੈਕਟ ਕਰ ਰਿਹਾ। ਵਜ੍ਹਾ ਕੀ ਹੈ, ਕੀ ਵਜ੍ਹਾ ਹੈ ਕਿ ਅੱਜ ਤੱਕ ਈਵਨ CAA ਬੇਸ਼ੱਕ ਬਿੱਲ ਬਣ ਚੁੱਕਿਆ ਹੈ ਲੋਅ, ਮਗਰ ਉਹ ਲਾਗੂ ਨਹੀਂ ਹੋ ਸਕਿਆ? ਕਿਉਂ ਸਰਕਾਰ ਦੇ ਇਹਨਾਂ ਸਾਰਿਆਂ ਹੀ ਜੋ ਸੋ ਕਾਲਡ ਰਿਫੋਰਮਸ ਨੇ, ਡੀਮੋਨੇਟਾਈਜੇਸ਼ਨ ਹੁੰਦੀ ਹੈ, ਹਰ ਆਦਮੀ ਉਸ ਚੀਜ਼ ਨੂੰ ਰਿਜੈਕਟ ਕਰਦਾ, ਤਦ ਵੀ ਸਰਕਾਰ ਦਾ ਇੱਕ ਹੀ ਬਿਆਨ ਹੈ ਕਿ ਲੋਕਾਂ ਨੂੰ ਇਹਦਾ ਐਡਵਾਂਟੇਜ ਨਹੀਂ ਪਤਾ, ਲੋਕ ਜਿਹੜੇ ਆ ਇਹਦਾ ਭਲਾ ਇਹਦੇ ਵਿੱਚ ਆਪਣਾ ਫਾਇਦਾ ਨਹੀਂ ਦੇਖ ਰਹੇ। ਡੀਮੋਨੇਟਾਈਜੇਸ਼ਨ ਬਹੁਤ ਵਧੀਆ ਚੀਜ਼ ਹੈ, GST ਲਾਗੂ ਕੀਤੀ ਜਾਂਦੀ ਹੈ ਅਤੇ ਹਰ ਬਿਜ਼ਨਸਮੈਨ ਉਹਨੂੰ ਪ੍ਰੋਟੈਸਟ ਕਰਦਾ, ਉਹ ਔਖਾ ਹੁੰਦਾ ਉਸ ਚੀਜ਼ ਉੱਤੇ ਕਿ ਉਹ GST ਕਿਉਂ ਲੱਗੀ ਹੈ, ਮਗਰ ਤਦ ਵੀ ਬਿਆਨ ਸੇਮ ਆਉਂਦਾ ਹੈ ਕਿ ਬਿਜ਼ਨਸਮੈਨ ਜਿਹੜੇ ਆ ਉਹਨਾਂ ਨੂੰ ਐਡਵਾਂਟੇਜ ਨਹੀਂ ਦੇਖ ਰਿਹਾ ਕਿ ਇਹਦਾ GST ਦਾ ਐਡਵਾਂਟੇਜ ਕੀ ਹੈ। ਹੁਣ ਸਵਾਲ ਇੱਥੇ ਆ ਇਹ ਗੱਲ ਹੈ ਕਿ ਕੀ ਸਾਰੇ ਹੀ ਤਬਕੇ ਬੇਵਕੂਫ ਨੇ, ਸਾਰੇ ਹੀ ਤਬਕੇ ਇੱਕ ਬਿੱਲ ਨਹੀਂ ਪੜ੍ਹ ਸਕਦੇ, ਸਾਰੇ ਹੀ ਤਬਕੇ ਆਪਣਾ ਭਲਾ ਨਹੀਂ ਪਛਾਣ ਸਕਦੇ? ਇਹਦੇ ਉੱਤੇ ਗੱਲ ਹੋਏਗੀ ਕਿ ਕੀ ਵਜ੍ਹਾ ਹੈ ਕਿ ਜੋ ਵੀ ਅਜੇ ਤੱਕ ਬਿੱਲ ਪਾਸ ਹੋਏ ਨੇ ਉਹਦੇ ਉੱਤੇ ਜਿਨ੍ਹਾਂ ਲਈ ਪਾਸ ਹੋਏ ਨੇ ਉਹਨਾਂ ਲੋਕਾਂ ਨੇ ਪ੍ਰੋਟੈਸਟ ਕੀਤਾ ਹੈ, ਔਰ ਸਰਕਾਰ ਦਾ ਸਟੈਂਡਰਡ ਜਵਾਬ ਹੈ ਕਿ ਜਿਹਦੇ ਵਾਸਤੇ ਇਹ ਬਿੱਲ ਪਾਸ ਕੀਤਾ ਉਹਨਾਂ ਨੂੰ ਉਹਦਾ ਭਲਾ ਨਜ਼ਰ ਨਹੀਂ ਆ ਰਿਹਾ। ਕਿਸਾਨਾਂ ਲਈ ਰਿਫੋਰਮ ਬਿੱਲ ਆਏ ਨੇ ਮਗਰ ਕਿਸਾਨਾਂ ਨੂੰ ਉਹਦੇ ਵਿੱਚ ਉਹਨਾਂ ਦਾ ਭਲਾ ਨਹੀਂ ਨਜ਼ਰ ਆ ਰਿਹਾ, ਮਗਰ ਉਹਨਾਂ ਲੋਕਾਂ ਨੂੰ ਭਲਾ ਨਜ਼ਰ ਆ ਰਿਹਾ ਹੈ ਜੋ ਦੁਕਾਨਦਾਰ ਨੇ, ਜੋ ਦਫ਼ਤਰਾਂ ਦੇ ਵਿੱਚ ਬੈਠੇ ਹੋਏ ਨੇ, ਜਿਨ੍ਹਾਂ ਨੇ ਕਦੀ ਸ਼ਾਇਦ ਹੀ ਪੈਲੀ ਦੇ ਵਿੱਚ ਪੈਰ ਰੱਖ ਕੇ ਵੇਖਿਆ ਹੋਏ, ਸ਼ਾਇਦ ਹੀ ਉਹਨਾਂ ਨੇ ਕਦੀ ਕੋਈ ਖੇਤੀਬਾੜੀ ਵਾਲਾ ਆਪ ਹੱਥੀਂ ਕੰਮ ਕੀਤਾ ਹੋਏ ਜਾਂ ਆਪਣੇ ਕਿਸੇ ਖੇਤੀਬਾੜੀ ਦੇ ਸੰਦ ਨੂੰ ਵੀ ਹੱਥ ਲਾਇਆ ਹੋਏ। ਉਹ ਲੋਕ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਿਸਾਨ ਜਿਹੜੇ ਹੈ ਉਹਨਾਂ ਨੂੰ ਬਿੱਲ ਪੜ੍ਹਨੇ ਨਹੀਂ ਆਉਂਦੇ, ਕਿਸਾਨਾਂ ਨੂੰ ਰਿਫੋਰਮ ਨਜ਼ਰ ਨਹੀਂ ਆਉਂਦੇ। ਅਸੀਂ ਦੋਸਤੋ ਅੱਜ ਰੇਡੀਓ ਜ਼ਿੰਦਾਬਾਦ 'ਤੇ ਇਹੋ ਹੀ ਗੱਲ ਕਰਾਂਗੇ, ਔਰ ਇੱਥੇ ਹੀ ਸਾਡੀ ਸਾਰਿਆਂ ਨੂੰ ਅਪੀਲ ਹੈ ਕਿ ਸਾਨੂੰ ਇਸ ਪ੍ਰੋਟੈਸਟ ਨੂੰ, ਜੋ ਇਤਿਹਾਸਕ ਪ੍ਰੋਟੈਸਟ ਹੈ, ਜਿਹੜਾ ਇੰਨਾ ਵਧੀਆ ਕਿਸਾਨ ਯੂਨੀਅਨਸ 500 ਕਿਸਾਨ ਯੂਨੀਅਨ ਜਿਹੜੀਆਂ ਨੇ ਡਿਫਰੈਂਟ ਸਾਰੇ ਇੰਡੀਆ ਦੀਆਂ ਇਹਦੇ ਨਾਲ ਜੁੜੀਆਂ ਹੋਈਆਂ ਨੇ, ਸਾਨੂੰ ਉਹਨਾਂ ਤਾਕਤਾਂ ਤੋਂ ਵੀ ਧਿਆਨ ਰੱਖਣਾ ਚਾਹੀਦਾ ਜੋ ਇਹਨੂੰ ਖਾਲਿਸਤਾਨ ਦਾ ਜਾਂ ਸਿੱਖਾਂ ਦਾ ਜਾਂ ਪੰਜਾਬ ਦਾ ਜਾਂ ਕਿਸੇ ਇੱਕ ਤਬਕੇ ਦਾ ਇੱਕ ਪੋਲੀਟੀਕਲ ਪਾਰਟੀ ਦਾ ਜਿਹੜਾ ਆ ਉਹ ਇਹ ਪ੍ਰੋਟੈਸਟ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਸਾਨੂੰ ਫਾਲਸ ਪ੍ਰੋਪੋਗੈਂਡਾ ਜਿਹੜਾ ਆ ਉਹਦੇ ਉੱਤੇ ਵੀ ਜਿਹੜਾ ਆ ਧਿਆਨ ਰੱਖਣਾ ਚਾਹੀਦਾ, ਕਿਉਂਕਿ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਸ਼ਾਇਦ ਸਾਨੂੰ ਗੁੰਮਰਾਹ ਕਰ ਸਕਦੀਆਂ ਨੇ। ਸਾਡਾ ਇਹ ਪ੍ਰੋਟੈਸਟ ਜਿਹੜਾ ਆ ਜਿਵੇਂ ਸ਼ਰਾਫਤ ਦੇ ਨਾਲ, ਇਮਾਨਦਾਰੀ ਨਾਲ ਔਰ ਚੰਗੇ ਤਰੀਕੇ ਦੇ ਨਾਲ ਸਾਡੇ ਕਿਸਾਨ ਉੱਥੇ ਲੀਡਰ ਜਿਹੜਾ ਉਹ ਪ੍ਰੋਟੈਸਟ ਕਰ ਰਹੇ ਨੇ, ਸਾਡੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਐਜ਼ NRI ਐਜ਼ ਮੀਡੀਆ ਕਿ ਅਸੀਂ NTBJP ਜਾਂ NT ਕੋਈ ਸਰਕਾਰ ਜਾਂ NT ਕੁਛ ਅਸੀਂ ਗੱਲ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਵੀ ਨੀਤੀ ਉੱਤੇ, ਕਿਸਾਨ ਬਿੱਲ ਉੱਤੇ ਉਹਦੇ ਵਿੱਚ ਕੀ ਖਾਮੀਆਂ ਨੇ, ਨਾ ਕਿ ਅਸੀਂ NT ਕਾਂਗਰਸ ਜਾਂ NT BJP, ਉਹ ਸਾਡਾ ਮਤਲਬ ਨਹੀਂ ਹੈ, ਕਿਉਂਕਿ ਉਹਦੇ ਨਾਲ ਅਸੀਂ ਉਹ ਕਿਸਾਨ ਵੀਰ ਜਿਹੜੇ ਸਾਨੂੰ ਲੀਡ ਕਰ ਰਹੇ ਨੇ ਉਹਨਾਂ ਦੇ ਪ੍ਰੋਟੈਸਟ ਲਈ ਅਸੀਂ ਨੁਕਸਾਨਦਾਇਕ ਹੋ ਸਕਦੇ ਹਾਂ, ਕਿਉਂਕਿ ਆਲਰੇਡੀ ਮੀਡੀਆ ਐਸਾ ਰੋਲ ਅਦਾ ਕਰ ਰਿਹਾ ਜਿਹਦੇ ਨਾਲ ਪ੍ਰੋਟੈਸਟ ਜਿਹੜਾ ਆ ਉਹਨੂੰ ਨਵੀਂ ਰੰਗਤ ਦੇ ਦਿੱਤੀ ਜਾਏ, ਅਤੇ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਐਸੀ ਰੰਗਤ ਤੋਂ ਬਚਾਅ ਕਰੀਏ, ਅਸੀਂ ਮੁੱਦਿਆਂ ਦੀ ਗੱਲ ਕਰੀਏ, ਅਸੀਂ ਪ੍ਰੋਟੈਸਟ ਦੀ ਗੱਲ ਕਰੀਏ, ਅਸੀਂ ਉੱਥੇ ਦੇ ਇਸ਼ੂ ਫਾਰਮਰ ਬਿੱਲ ਦੇ ਵਿੱਚ ਇਸ਼ੂਜ਼ ਕੀ ਨੇ ਉਹਦੀ ਗੱਲ ਕਰੀ ਜਾਏ, ਇਸ ਵੇਲੇ ਸਰਕਾਰ ਦਾ ਕੀ ਸਟੈਂਡ ਹੈ ਔਰ ਸਾਡੇ ਕਿਸਾਨ ਲੀਡਰਸ ਜਿਹੜੇ ਆ ਉਹਨਾਂ ਦਾ ਕੀ ਸਟੈਂਡ ਹੈ ਉਹਦੀ ਅਸੀਂ ਗੱਲ ਕਰਾਂਗੇ। ਰੇਡੀਓ ਜ਼ਿੰਦਾਬਾਦ ਸਹੀ ਗੱਲ ਜਿਹੜੀ ਆ ਉਹ ਆਪਣੇ ਸੁਣਨ ਵਾਲਿਆਂ ਤੱਕ ਪਹੁੰਚਾਉਂਦਾ ਆ ਨਿਡਰ ਹੋ ਕੇ, ਨਾ ਕਿ ਕਿਸੇ ਪਾਰਟੀ ਦੇ ਨਾਲ ਜੁੜ ਕੇ, ਨਾ ਕਿਸੇ ਪਾਰਟੀ ਦੇ ਵਿਰੋਧ ਵਿੱਚ, ਮਗਰ ਅੱਜ ਜਿਹੜੀ ਗੱਲ ਹੈ ਉਹ ਇੱਕ ਨੀਤੀਆਂ ਉੱਤੇ ਹੋਏਗੀ ਔਰ ਉਹਦੀ ਜਾਣਕਾਰੀ ਦਿੱਤੀ ਜਾਏਗੀ ਕਿ ਅੱਜ ਦੇ ਦਿਨ ਦੇ ਵਿੱਚ 11 ਕਿਸਾਨ ਸ਼ਹੀਦੀਆਂ ਪਾ ਚੁੱਕੇ ਨੇ ਅਤੇ ਸਾਡਾ ਕਿਸਾਨਾਂ ਦੇ ਪ੍ਰੋਟੈਸਟ ਦਾ ਫਿਊਚਰ ਕੀ ਹੈ। ਮਗਰ ਉਸ ਤੋਂ ਪਹਿਲਾਂ ਅਸੀਂ ਹਮੇਸ਼ਾ ਦੀ ਤਰ੍ਹਾਂ ਸ਼ੁਰੂਆਤ ਕਰਦੇ ਹਾਂ ਕਿ ਐਸੇ ਮੈਸੇਜ ਦੇ ਨਾਲ ਜੋ ਕਿ ਰੇਡੀਓ ਜ਼ਿੰਦਾਬਾਦ ਦਾ ਬੈਕਬੋਨ ਹੈ, ਜਿਹਦੇ ਉੱਤੇ ਰੇਡੀਓ ਜ਼ਿੰਦਾਬਾਦ ਚੱਲ ਰਿਹਾ।
ਨਾਡਰੋਂ ना डरो अरसों जब जाए लरो निश्चय कर अपनी जीत करो निश्चय जब आव की ओद निदान बने अत हिरण में तब जूझ मरो अत हिरण में तब जूझ मरो
ਰੇਡੀਓ ਜ਼ਿੰਦਾਬਾਦ ਦੇ ਸਾਰੇ ਸੁਣਨ ਵਾਲਿਆਂ ਨੂੰ ਫਿਰ ਤੋਂ ਜੀ ਆਇਆ। ਇਸ ਟਾਈਮ ਇੱਕ ਐਸਾ ਸਮਾਂ ਹੈ ਕਿ ਜਦੋਂ ਸਾਨੂੰ ਸਾਰਿਆਂ ਨੂੰ ਸੱਚਾਈ ਦੀ ਲੜਾਈ ਦੇ ਵਿੱਚ ਸੱਚ ਦੇ ਨਾਲ ਖੜ੍ਹੇ ਹੋਣ ਦੀ ਲੋੜ ਹੈ, ਨਿਧੜਕ ਹੋ ਕੇ ਖੜ੍ਹੇ ਹੋਣ ਦੀ ਲੋੜ ਹੈ ਔਰ ਸੱਚ ਬੋਲਣ ਦੀ ਹਿੰਮਤ ਰੱਖਣ ਦੀ ਲੋੜ ਹੈ। ਔਰ ਅੱਜ ਅਸੀਂ ਗੱਲ ਕਰਾਂਗੇ ਬਿਲਕੁਲ ਨਿਧੜ ਹੋ ਕੇ, ਕਿਸੇ ਪਾਰਟੀ ਦੇ ਅਗੇਂਸਟ ਨਹੀਂ, ਕਿਸੇ ਧਰਮ ਦੇ ਅਗੇਂਸਟ ਨਹੀਂ, ਕਿਉਂਕਿ ਇਸ ਵੇਲੇ ਜਿਹੜਾ ਫਾਰਮਰਸ ਪ੍ਰੋਟੈਸਟ ਹੈ, ਇਤਿਹਾਸਿਕ ਐਸਾ ਪ੍ਰੋਟੈਸਟ, ਇਹ ਸਿੱਖਾਂ ਦਾ ਵੀ ਹੈ, ਹਿੰਦੂਆਂ ਦਾ ਵੀ ਹੈ, ਮੁਸਲਮਾਨਾਂ ਦਾ ਵੀ ਹੈ, ਬੋਧੀਆਂ ਦਾ ਆ, ਉਸ ਹਰ ਇਨਸਾਨ ਦਾ ਆ, ਉਸ ਹਰ ਰਿਲੀਜਨ ਦਾ ਹੈ ਜੋ ਕਿ ਖੇਤੀਬਾੜੀ ਕਰਦਾ ਹੈ, ਜੋ ਕਿਸਾਨੀ ਦੇ ਨਾਲ ਜੁੜਿਆ ਹੋਇਆ। ਸੋ ਇਸ ਕਰਕੇ ਇੱਕ ਇੱਕ ਹਰ ਕਿਸਾਨ ਦਾ ਇਹ ਪ੍ਰੋਟੈਸਟ ਹੈ। ਇਸ ਕਰਕੇ ਅਸੀਂ ਕਿਸੇ ਧਰਮ ਦੀ ਗੱਲ ਨਹੀਂ ਕਰਾਂਗੇ, ਕਿਸੇ ਪਾਰਟੀ ਦੀ ਗੱਲ ਨਹੀਂ ਕਰ ਰਹੇ, ਮਗਰ ਅਸੀਂ ਗੱਲ ਕਰ ਰਹੇ ਹਾਂ ਕਿਸਾਨ ਬਿੱਲਾਂ ਦੀ ਔਰ ਉਹਦੇ ਵਿੱਚ ਜੋ ਇਸ ਵੇਲੇ ਉਹਦਾ ਫਿਊਚਰ ਬਣ ਜਾ ਰਿਹਾ ਉਹਦੀ ਗੱਲ ਕਰਾਂਗੇ। ਦੋਸਤੋ, ਫਿਊਚਰ ਇਸ ਵੇਲੇ ਇਸ ਪ੍ਰੋਟੈਸਟ ਦਾ ਬਹੁਤ ਹੀ ਬੜਾ ਹੀ ਬ੍ਰਾਈਟ ਹੈ, ਮਗਰ ਸਭ ਤੋਂ ਵੱਡਾ ਕੁਐਸਚਨ ਮਾਰਕ ਇਸ ਵੇਲੇ ਸਭ ਤੋਂ ਜੇ ਕੋਈ ਗਲਤ ਰੋਲ ਅਦਾ ਕਰ ਰਿਹਾ ਤਾਂ ਉਹ ਕਰ ਰਿਹਾ ਬਹੁਤ ਸਾਰਾ ਐਸਾ ਮੀਡੀਆ ਜੋ ਕਿ ਸ਼ਾਇਦ ਵਿਕਾਊ ਹੈ, ਜੋ ਕਿ ਸ਼ਾਇਦ ਇੱਕ ਸ਼ੋਰਟ ਟਰਮ ਆਪਣਾ ਮੀਡੀਆ ਦਾ ਜਿਹੜਾ ਬੇਸਿਕ ਕੰਮ ਹੈ ਉਹਨੂੰ ਵੀ ਉਹ ਭੁੱਲ ਚੁੱਕਿਆ ਹੈ। ਇੱਕ ਬਹੁਤ ਵੱਡੀ ਕਹਾਵਤ ਹੈ ਔਰ ਮੈਂ ਵਰਡਿੰਗ ਵਿੱਚ ਐਸੀ ਕੁਝ ਵਰਡਸ ਨੇ ਜਿਹੜੀਆਂ ਜਿਹਦੇ ਮੈਂ ਪਹਿਲਾਂ ਹੀ ਕਸ਼ਮਾ ਮੰਗਦਾ, ਵਕਾਊ ਮੀਡੀਆ ਅਤੇ ਤਵਾਇਫ ਦੋਨੋਂ ਇੱਕ ਹੀ ਕੈਟਾਗਰੀ 'ਚ ਨੇ, ਮਗਰ ਅਫਸੋਸ ਇਹ ਹੁੰਦਾ ਹੈ ਕਿ ਜਿਹੜੀ ਤਵਾਇਫ ਹੈ ਉਹਦੀ ਇੱਜ਼ਤ ਜ਼ਿਆਦਾ ਹੁੰਦੀ ਹੈ। ਤਾਂ ਇਸ ਵੇਲੇ ਵਕਾਊ ਮੀਡੀਆ ਜਿਹੜਾ ਆ ਉਹਨੇ ਸਭ ਤੋਂ ਜ਼ਿਆਦਾ ਇਸ ਇਤਿਹਾਸਿਕ ਪ੍ਰੋਟੈਸਟ ਦੇ ਵਿੱਚ ਗਲਤ ਜਿਹੜਾ ਆ ਉਹ ਰੋਲ ਅਦਾ ਕੀਤਾ ਆ। ਇਸ ਵੇਲੇ 17ਵਾਂ ਦਿਨ ਲੰਘ ਚੁੱਕਿਆ, ਇਸ ਵੇਲੇ ਇੰਨੀ ਸਰਦੀ ਦੇ ਵਿੱਚ 11 ਸਾਡੇ ਕਿਸਾਨ ਵੀਰ ਜਿਹੜੇ ਆ ਉਹ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਨੇ ਔਰ ਪਤਾ ਨਹੀਂ ਸ਼ਾਇਦ ਹੋਰ ਕਿੰਨੀਆਂ ਕੁਰਬਾਨੀਆਂ ਉੱਥੇ ਜਿਹੜੇ ਲੋਕ ਨੇ ਉਹ ਦੇ ਸਕਣ ਨੂੰ ਦੇਣ ਨੂੰ ਤਿਆਰ ਨੇ। ਔਰ ਬਹੁਤ ਸਾਰੀਆਂ ਐਸੀ ਸੰਸਥਾਵਾਂ ਜਿਹਦੇ ਵਿੱਚ ਕਿਸਾਨ ਵਰਗ ਦੇ ਨਾਂ ਜੁੜਦੇ ਹੋਏ ਵੀ ਨੌਨ ਫਾਰਮਰਸ ਵੀ, ਸਿੱਖ ਵੀ, ਹਿੰਦੂ ਵੀ, ਮੁਸਲਮਾਨ ਵੀ, ਹਰ ਇੱਕ ਧਰਮ ਦਾ ਜੋ ਇੱਕ ਸੱਚਾਈ ਦੇ ਨਾਲ ਖੜ੍ਹਾ ਹੋਣ ਨੂੰ ਤਿਆਰ ਹੈ ਉਹ ਉਸ ਪ੍ਰੋਟੈਸਟ ਨੂੰ ਉੱਥੇ ਜਾ ਕੇ ਜਾਂ ਜਿੱਥੇ ਵੀ ਉਹ ਹੈ ਉੱਥੇ ਉਹਦੀ ਸਪੋਰਟ ਕਰ ਰਿਹਾ। 17 ਦਿਨ ਤੋਂ ਇਹ ਪ੍ਰੋਟੈਸਟ ਜਿਹੜਾ ਆ ਦਿੱਲੀ ਦੇ ਵਿੱਚ ਜਾਰੀ ਹੈ। ਹਿਸਟਰੀ ਇਹਦੀ ਇਹ ਹੈ ਕਿ ਜਦੋਂ ਦਾ ਜੂਨ ਦੇ ਵਿੱਚ ਇਹ ਬਿੱਲ ਆਏ ਨੇ, ਜੂਨ ਤੋਂ ਲੈ ਕੇ ਹੀ ਪੰਜਾਬ ਦਾ ਕਿਸਾਨ ਤਾਂ ਪਹਿਲਾਂ ਹੀ ਬਾਹਰ ਸੀਗਾ ਇਸ ਉੱਤੇ, ਮਗਰ ਹੁਣ ਇਸ ਵੇਲੇ ਇੰਡੀਆ ਦਾ ਹਰ ਕਿਸਾਨ, 500 ਕਿਸਾਨ ਯੂਨੀਅਨ ਜਿਹੜੀਆਂ ਨੇ ਉਹ ਜੁੜ ਚੁੱਕੀਆਂ ਨੇ, ਉਹਦੇ ਇਲਾਵਾ ਸੁਪਰੀਮ ਕੋਰਟ ਦੇ ਲੋਇਰ ਜੁੜ ਚੁੱਕੇ ਨੇ, ਉਹਦੇ ਨਾਲ ਬਾਰ ਐਸੋਸੀਏਸ਼ਨ ਨੇ ਹੋਰ ਉਹ ਜੁੜ ਚੁੱਕੀਆਂ ਨੇ ਔਰ ਇੱਥੋਂ ਤੱਕ ਕਿ ਬਹੁਤ ਸਾਰੇ ਲੋਕ ਜਿਹੜੇ ਆ ਆਪਣੇ ਆਪ ਨੂੰ ਇਸ ਇਤਿਹਾਸਿਕ ਮੋੜ ਦੇ ਉੱਤੇ ਨਾਲ ਜੋੜ ਰਹੇ ਨੇ, ਚਾਹੇ ਉਹ DIG ਪ੍ਰਿਜ਼ਨਸ ਪੰਜਾਬ ਹੋਣ, ਚਾਹੇ ਉਹ ਸੋਇਲ ਸਾਇੰਟਿਸਟ ਆਪਣਾ FII ਦਾ ਜਿਹੜਾ ਗੋਲਡ ਮੈਡਲ ਆ ਉਹਨੂੰ ਮਨ੍ਹਾ ਕਰਕੇ ਹੱਥ ਜੋੜ ਕੇ ਉਹਨੂੰ ਨਕਾਰਦੇ ਹੋਣ, ਬਹੁਤ ਸਾਰੇ ਐਸੇ ਲੋਕ ਜਿਹੜੇ ਆ ਉਹ ਇਸ ਵੇਲੇ ਇਸ ਇਤਿਹਾਸਿਕ ਮੋੜ ਦੇ ਨਾਲ ਜੁੜਦੇ ਜਾ ਰਹੇ ਨੇ। ਮਗਰ ਕੀ ਵਜ੍ਹਾ ਹੈ ਕਿ ਮੀਡੀਆ ਨੂੰ ਹਰ ਉਹ ਕੋਸ਼ਿਸ਼ ਕਰਨੀ ਪੈ ਰਹੀ ਹੈ ਕਿ ਜਿਹਦੇ ਨਾਲ ਇਹ ਪ੍ਰੋਟੈਸਟ ਜਿਹੜਾ ਆ ਉਹਨੂੰ ਬਦਨਾਮ ਕੀਤਾ ਜਾਏ, ਇਸ ਪ੍ਰੋਟੈਸਟ ਨੂੰ ਡੀਰੇਲ ਕਰ ਦਿੱਤਾ ਜਾਏ। ਹੈਰਾਨੀ ਹੁੰਦੀ ਹੈ ਕਿ ਯਾਰ ਐਸੇ ਵਿਕਾਊ ਮੀਡੀਆ ਉੱਤੇ ਜੋ ਇੱਕ ਮੀਡੀਆ ਦਾ ਜਿਹੜਾ ਕੰਮ ਆ ਉਹ ਹੀ ਨਹੀਂ ਕਰ ਰਿਹਾ। ਉਹਨਾਂ ਦਾ ਕੰਮ ਹੈ ਕਿ ਲੋਕਾਂ ਨੂੰ ਸੱਚਾਈ ਦੇ ਨਾਲ ਸੱਚ ਨਾਲ ਜੋੜਨਾ, ਮਗਰ ਗੱਲ ਇੱਥੇ ਹੁੰਦੀ ਹੈ ਕਿ ਕਦੀ ਤਾਂ ਇਹਨਾਂ ਨੂੰ ਖਾਲਿਸਤਾਨੀਆਂ ਨਾਲ ਜੋੜਿਆ ਜਾਂਦਾ, ਕਦੀ ਤਾਂ ਕਿਸੇ ਦਾ ਪੋਸਟਰ ਵਿਖਾ ਕੇ ਐਸਾ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਸ਼ੁਰੂ ਦੇ ਵਿੱਚ ਕਿ ਇਹ ਖਾਲਿਸਤਾਨੀ ਮੂਵਮੈਂਟ ਹੈ। ਜਦੋਂ ਉਹ ਵੀ ਚੀਜ਼ ਜਿਹੜੀ ਹੈ ਨਹੀਂ ਚੱਲੀ, ਕਿਉਂ? ਕਿਉਂਕਿ ਹਰਿਆਣੇ ਦੇ ਵੀਰ, UP ਦੇ ਵੀਰ, ਰਾਜਸਥਾਨ ਦੇ ਕਿਸਾਨ, ਬਹੁਤ ਸਾਰੇ ਐਸੇ ਲੋਕ ਵੀ ਜੁੜ ਗਏ ਜਿਨ੍ਹਾਂ ਦਾ ਸ਼ਾਇਦ ਇਸ ਵਰਡ ਦੇ ਨਾਲ ਕੋਈ ਸੰਬੰਧ ਨਹੀਂ ਹੈ। ਉਹਦੇ ਬਾਅਦ ਨਵਾਂ ਇੱਕ ਪੈਂਤੜਾ ਜਿਹੜਾ ਆ ਮੀਡੀਆ ਅਪਣਾਉਂਦਾ ਆ, ਔਰ ਉਹ ਇਹ ਕੋਸ਼ਿਸ਼ ਕਰਦਾ ਇਹ ਦੱਸਣ ਦੀ ਕਿ ਇਹ ਕਾਂਗਰਸ ਜਿਹੜੀ ਹੈ ਕਿਉਂਕਿ ਫੇਲ ਹੋ ਰਹੀ ਹੈ ਇੰਡੀਆ ਦੇ ਵਿੱਚ, ਕਾਂਗਰਸ ਨੂੰ ਕੋਈ ਨਾ ਕੋਈ ਮੁੱਦਾ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਜ਼ਿੰਦਾ ਰੱਖੇ, ਆਪਣੇ ਆਪ ਨੂੰ ਨਿਊਜ਼ 'ਚ ਰੱਖੇ, ਔਰ ਉਹ ਕਾਂਗਰਸ ਦੀ ਇੱਕ ਮੂਵਮੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਮੀਡੀਆ ਦੁਆਰਾ। ਬਹੁਤ ਚੰਗੀ ਗੱਲ ਕੀਤੀ ਹੈ ਕਿ ਕਿਸਾਨ ਆਗੂਆਂ ਨੇ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਸਟੇਜ ਦੇ ਉੱਤੇ ਨਹੀਂ ਆਉਣ ਦਿੱਤਾ, ਔਰ ਸ਼ਰੇਆਮ ਇਹ ਕਿਹਾ ਕਿ ਸਾਡਾ ਕਿਸੇ ਪਾਰਟੀ ਦੇ ਨਾਲ ਸੰਬੰਧ ਨਹੀਂ ਹੈ। ਬਹੁਤ ਹੀ ਸੂਝਵਾਨ ਤਰੀਕੇ ਦੇ ਨਾਲ ਇੱਕ ਇਹ ਸ਼ਤਰੰਜ ਦੀ ਗੇਮ ਜਿਹੜੀ ਮੀਡੀਆ ਖੇਡ ਰਿਹਾ ਸਰਕਾਰ ਦੇ ਨਾਲ ਰਲ ਕੇ, ਔਰ ਉਧਰੋਂ ਕਿਸਾਨ ਆਗੂ ਜਿਹੜੇ ਨੇ ਆਪਣਾ ਪੂਰਾ ਸੰਜਮ, ਆਪਣਾ ਦਿਮਾਗ, ਆਪਣੀ ਪੂਰੀ ਲਿਆਕਤ ਦਾ ਇੱਕ ਐਸਾ ਇਗਜ਼ੈਂਪਲ ਸੈੱਟ ਕਰ ਰਹੇ ਨੇ ਕਿ ਉਹ ਇਹਨਾਂ ਦੀ ਜਿਹੜੀ ਆ ਸ਼ਤਰੰਜ ਦੀ ਚਾਲ ਉਹਦੇ ਵਿੱਚ ਉਹ ਕਾਬੂ ਨਹੀਂ ਆ ਰਹੇ। ਫਿਰ ਵੀ ਮੀਡੀਆ ਔਰ ਸਰਕਾਰ ਜਿਹੜੀ ਆ ਉਹ ਹਿਲਦੀ ਹੈ ਔਰ ਇੱਕ ਨਵਾਂ ਪੈਂਤੜਾ ਯੂਜ਼ ਕਰਦੀ ਹੈ। ਅਗਲਾ ਪੈਂਤੜਾ ਇਹ ਯੂਜ਼ ਕੀਤਾ ਜਾਂਦਾ ਹੈ ਕਿ ਥੋੜ੍ਹੇ ਜਿਹੜੇ ਮੁਸਲਿਮ ਭਰਾ ਉੱਥੇ ਆਏ ਉਹਨਾਂ ਉੱਤੇ ਫੋਕਸ ਕਰਕੇ ਉਹਨਾਂ ਨੇ ਇਹਨੂੰ ਪਾਕਿਸਤਾਨ ਐਂਟੀ ਹਿੰਦੂ, ਐਂਟੀ ਇੰਡੀਆ, ਐਂਟੀ ਨੈਸ਼ਨਲ ਇਹਦਾ ਰੰਗ ਦੇਣ ਦੀ ਕੋਸ਼ਿਸ਼ ਕੀਤੀ। ਉਹ ਵੀ ਫੇਲ ਹੋ ਗਈ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਬਹੁਤ ਸਾਰੇ ਲੋਕ ਜਿਹੜੇ ਮਿਲੀਅਨਸ ਦੇ ਵਿੱਚ ਉੱਥੇ ਇਕੱਠੇ ਨੇ, ਜਦੋਂ ਬਾਹਰ ਐਸੇ ਵੀਡੀਓਜ਼ ਆ ਰਹੇ ਨੇ ਜਿਹਦੇ ਵਿੱਚ ਹਰ ਇੱਕ ਤਰ੍ਹਾਂ ਦਾ ਬੰਦਾ ਲੰਗਰ ਲੱਗੇ ਹੋਏ ਨੇ, ਜਿਹੜੀ ਉੱਥੇ ਪੈਰਾਮਿਲਟਰੀ ਫੋਰਸ, ਜਿਹੜੀ ਉੱਥੇ ਪੁਲਿਸ, ਹੋਰ ਐਸੇ ਦਸਤੇ ਜਿਹੜੇ ਤੈਨਾਤ ਨੇ, ਜਿਹੜੇ ਕਿ ਡੰਡੇ ਲੈ ਕੇ ਪ੍ਰੋਟੈਕਸ਼ਨ ਲੈ ਕੇ ਉੱਥੇ ਖੜ੍ਹੇ ਨੇ ਕਿ ਜਿਨ੍ਹਾਂ ਜੇ ਕੋਈ ਗੜਬੜ ਹੋਏ ਤਾਂ ਉਹ ਲਾਠੀਚਾਰਜ ਵੀ ਕਰ ਸਕਦੇ ਨੇ, ਮਗਰ ਪ੍ਰੋਟੈਸਟਰ ਜਿਹੜੇ ਨੇ ਕਿਸਾਨ ਉਹਨਾਂ ਨੂੰ ਵੀ ਲੰਗਰ ਛਕਾ ਰਹੇ ਨੇ, ਉਹਨਾਂ ਨੂੰ ਵੀ ਬਿਠਾ ਕੇ ਪੰਗਤ 'ਚ ਉਹਨਾਂ ਦੀ ਸੇਵਾ ਕਰ ਰਹੇ ਨੇ। ਐਸੀ ਸ਼ਾਂਤੀ ਦੇ ਨਾਲ ਐਸੀ ਇੱਕ ਉਦਾਹਰਣ ਸੈੱਟ ਕਰਕੇ ਇਹ ਮੀਡੀਆ ਦੇ ਲਗਾਤਾਰ ਕਿਸਾਨ ਜਿਹੜਾ ਸਾਡੀ ਜਥੇਬੰਦੀਆਂ ਨੇ ਉਹ ਐਸੀ ਚਪੇੜ ਮਾਰ ਰਹੀਆਂ ਨੇ ਜਿਹੜੀ ਕਿ ਬਹੁਤ ਹੀ ਡੈਮੋਕ੍ਰੈਟਿਕ ਹੈ, ਬਹੁਤ ਹੀ ਸੂਝ ਵਾਲੀ ਚੀਜ਼ ਹੈ। ਔਰ ਕਹਿੰਦੇ ਆ ਕਿ ਸਿਆਣੇ ਦੀ ਚਪੇੜ ਜਿਹੜੀ ਆ ਉਹਦੇ 'ਚ ਆਵਾਜ਼ ਨਹੀਂ ਹੁੰਦੀ। ਐਸੀ ਉਦਾਹਰਣ ਜਿਹੜੀ ਮੀਡੀਆ ਕੋਸ਼ਿਸ਼ ਕਰ ਰਿਹਾ ਇਸ ਪ੍ਰੋਟੈਸਟ ਨੂੰ ਬਦਨਾਮ ਕਰਨ ਦੀ, ਉਸ ਪ੍ਰੋਟੈਸਟ ਨੂੰ ਸਾਡੇ ਲੋਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਵਾਬ ਦੇ ਰਹੇ ਨੇ, ਆਪਣੀ ਸਹਿਨਸ਼ੀਲਤਾ ਦੇ ਨਾਲ, ਆਪਣੀ ਉਸ ਪ੍ਰਥਾ ਦੇ ਨਾਲ, ਚਾਹੇ ਲੰਗਰ ਦੀ ਪ੍ਰਥਾ ਹੋਏ, ਚਾਹੇ ਉਹ ਸੇਵਾ ਭਾਵ ਦੀ ਪ੍ਰਥਾ ਹੋਏ, ਚਾਹੇ ਦਾਨ ਪੁੰਨ ਦੀ ਪ੍ਰਥਾ ਹੋਏ, ਉਹਦੇ ਬਾਰੇ ਵੀ ਮੀਡੀਆ ਜਿਹੜਾ ਆ ਉਹ ਚੁੱਪ ਨਹੀਂ ਬੈਠਦਾ। ਮੀਡੀਆ ਐਸੀ ਚੀਜ਼ਾਂ ਪ੍ਰਜੈਂਟ ਕਰ ਰਿਹਾ ਕਿ ਇਹ ਅਮੀਰਾਂ ਦੀ ਖੇਡ ਹੈ, ਇੱਥੇ ਜੀ ਪੀਜ਼ੇ ਖਾਧੇ ਜਾ ਰਹੇ ਨੇ, ਇੱਥੇ ਬਦਾਮ ਖਾਧੇ ਜਾ ਰਹੇ ਨੇ, ਇੱਥੇ ਵੇਖੋ ਜੀ ਫੁੱਟ ਮਸਾਜ ਜਿਹੜੀ ਉਹ ਕੀਤੀ ਜਾ ਰਹੀ ਹੈ, ਇੱਥੇ ਵੱਡੇ ਵੱਡੇ ਮੂਵੀ ਥੀਏਟਰ ਜਿਹੜੇ ਸਕਰੀਨਸ ਆ ਉਹ ਲੱਗੇ ਹੋਏ ਆ। ਕਈ ਵਾਰ ਸ਼ਾਇਦ ਸਾਨੂੰ ਸਾਰਿਆਂ ਨੂੰ ਵੀ ਐਸੇ ਵਿਕਾਊ ਮੀਡੀਆ ਉੱਤੇ ਹਾਸਾ ਵੀ ਆਉਂਦਾ ਕਿ ਜੇ ਬਦਾਮ ਖਾਣ ਦੇ ਨਾਲ, ਜੇ ਮਸਾਜ ਫੁੱਟ ਮਸਾਜ ਕਰਨਾ, ਉਹ ਕਿਸਾਨ ਜਿਹੜਾ ਖੇਤਾਂ 'ਚ ਹਲ ਚਲਾਉਂਦਾ ਰਿਹਾ, ਜਿਹੜਾ ਖੇਤਾਂ 'ਚ ਧੱਕੇ ਖਾ ਰਿਹਾ, ਜਿਹੜਾ ਠੰਡ ਲਵਾ ਰਿਹਾ, ਜੇ ਐਸੇ ਸਪੋਰਟਰ ਨੇ, ਐਸੇ ਲੋਕ ਨੇ ਜੋ ਉਹਨਾਂ ਦੀ ਪੀੜ ਸਮਝਦੇ ਨੇ, ਜੇ ਮੀਡੀਆ ਪੀੜ ਨਹੀਂ ਸਮਝ ਰਿਹਾ, ਸਰਕਾਰ ਉਹਨਾਂ ਦੀ ਦਰਦ ਨਹੀਂ ਸਮਝ ਰਹੀ, ਸਰਕਾਰ ਨਾਲ ਉਹਨਾਂ ਦੇ ਨਾਲ ਕੋਈ ਸਹਾਨੁਭੂਤੀ ਨਹੀਂ ਹੈ, ਅਤੇ ਜੇ ਕੋਈ ਲੋਕ ਦਾਨ ਪੁੰਨ ਕਰਕੇ ਉਹਨਾਂ ਦੀ ਉਹਨਾਂ ਲਈ ਠੰਡ ਜੈਕਟ ਪ੍ਰੋਵਾਈਡ ਕਰ ਰਹੇ ਨੇ, ਉਹਨਾਂ ਲਈ ਵਲੰਟੀਅਰਲੀ ਸੇਵਾ ਕਰ ਰਹੇ ਨੇ, ਉਹਨਾਂ ਨੂੰ ਪੀਜ਼ੇ ਖਵਾ ਰਹੇ ਨੇ, ਅਤੇ ਕੀ ਉਹਦੇ ਨਾਲ ਇਹ ਜਸਟੀਫਾਈ ਹੁੰਦਾ ਹੈ ਕਿ ਕਿਸਾਨ ਬਿੱਲ ਜਿਹੜੇ ਬਣੇ ਨੇ, ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਸਪੋਰਟ ਕਰ ਰਹੇ ਨੇ, ਉਹ ਬਿੱਲ ਸਹੀ ਨੇ? ਇਹ ਬੜੀ ਹੀ ਸ਼ਰਮ ਵਾਲੀ ਗੱਲ ਹੈ। ਉਸ ਤੋਂ ਬਹੁਤ ਸਾਰੀਆਂ ਤੁਹਾਡੀਆਂ ਕਾਲਸ ਵੀ ਆ ਰਹੀਆਂ ਨੇ, ਅਸੀਂ ਸਾਰਿਆਂ ਨੂੰ ਰਿਕੁਐਸਟ ਕਰਾਂਗੇ ਕਿ ਪਲੀਜ਼ ਸੰਖੇਪ 'ਚ ਜਿਹੜੀ ਆਪਣਾ ਪੁਆਇੰਟ ਜ਼ਰੂਰ ਦਿਓ, ਔਰ ਮੁੱਦੇ ਦੀ ਜਿਹੜੀ ਗੱਲ ਹੈ ਕਿਸੇ ਧਰਮ ਦਾ ਨਾਂ ਲਏ ਬਿਨਾਂ, ਕਿਸੇ ਪਾਰਟੀ ਦਾ ਨਾਂ ਲਏ ਬਿਨਾਂ, ਕਿਸਾਨਾਂ ਦੇ ਮੁੱਦੇ 'ਤੇ ਜਿਹੜੀ ਆ ਕਿਸਾਨਾਂ ਦੀ ਸਪੋਰਟ ਲਈ ਤੁਸੀਂ ਜੀ ਸਦਕੇ ਸਾਨੂੰ ਕਾਲ ਕਰੋ। 4144 ਤੁਸੀਂ ਜੀ ਔਨ ਏਅਰ ਹੋ ਰੇਡੀਓ ਜ਼ਿੰਦਾਬਾਦ 'ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਮਿਹਰਬਾਨੀ ਜੀ, ਸੁਖਮ ਤੋਂ ਗੱਲ ਕਰ ਰਿਹਾ।
ਹਾਂਜੀ
ਹਾਂਜੀ, ਬੇਨਤੀ ਹੈ ਜੀ
ਜੀ,
ਇਹ ਮਹਾਰਾਜ ਦੇ ਰੰਗ ਆ ਮਹਾਰਾਜ। ਪਹਿਲੀ ਗੱਲ ਆ ਵੀ ਸਾਡੇ ਜਿਹੜੇ ਜ਼ਮੀਨਦਾਰ ਲੱਗੇ ਆ ਮੁਜ਼ਾਹਰਾ ਕਰਨ ਵਾਸਤੇ, ਸ਼ੁਰੂ ਕੀਤੀ ਆ ਮਜ਼ਦੂਰਾਂ ਨੇ, ਜਵਾਨਾਂ ਨੂੰ
ਜੀ,
ਸਾਰਿਆਂ ਨੂੰ ਸਿਰ ਝੁਕਦਾ ਆ। ਇਹਨੇ ਬੜਾ ਮਾਣ ਰੱਖਿਆ ਆਪਣੇ ਤੇ, ਇਹ ਵੱਖ ਆਪਣਾ ਜੰਗ ਜਾਰੀ ਰੱਖੀ ਆ। ਮਹਾਰਾਜ ਕਿਰਪਾ ਕਰਨ, ਇਹਨਾਂ ਨੂੰ ਛੇਤੀ ਕਾਮਯਾਬੀ ਮਿਲੇ
ਜੀ।
ਤੇ ਦੂਸਰੀ ਬੇਨਤੀ ਆ ਜੀ, ਮਹਾਰਾਜ ਮੌਜ ਆ, ਇਹ ਮਹਾਰਾਜ ਆਪਣੇ ਰੰਗ ਆ ਉਹ ਵਿਖਾਉਂਦੇ ਆ। ਔਰੰਗਜ਼ੇਬ ਆਇਆ ਸੀ, ਔਰੰਗਜ਼ੇਬ ਨੂੰ ਸਿੱਖਾਂ ਨੇ ਖਤਮ ਕੀਤਾ ਤੇ ਖਾਲਸਾ ਰਾਜ ਬਣਿਆ। ਹੁਣ ਇਹ ਮੌਕਾ ਆ ਗਿਆ ਇਹਨਾਂ ਦਾ ਤੇ ਉਹ ਸਿੱਖਾਂ ਨੂੰ ਆਪਣੀ ਹੋਂਦ ਚੇਤੇ ਕਰਾਉਂਦੇ ਜਦੋਂ ਇਹ ਮੌਕੇ ਆਉਂਦੇ ਆ। ਸਿੱਖ ਉੱਠਦੇ ਆ ਤੇ ਮਹਾਰਾਜ ਕਿਰਪਾ ਕਰਦੇ ਆ ਉਹਨਾਂ ਦੇ
ਜੀ।
ਤੇ ਮਹਾਰਾਜ ਨੇ ਹੁਣ ਫਿਰ ਕਿਰਪਾ ਕੀਤੀ ਆ, ਸਿੱਖਾਂ ਨੂੰ ਅਹਿਸਾਸ ਕਰਾਇਆ ਵੀ ਤੁਸੀਂ ਕੌਣ, ਉੱਠੋ ਜਾਗੋ। ਤੇ ਉਹ ਤੁਹਾਡੇ ਸਾਹਮਣੇ ਬਾਕੀ ਮਿਸਾਲ ਹੈ। ਮਹਾਰਾਜ ਕਿਰਪਾ ਕਰਨ ਨੂੰ ਕਾਮਯਾਬੀ ਦੇਣ, ਵਕਤ ਦੇਣ ਦਾ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਫੋਰ ਯੋਰ ਕਾਲ। ਕਿਉਂ ਜੀ, ਇਹ ਜਿਹੜੀ ਆ ਬੇਸ਼ੱਕ ਪੰਜਾਬ ਜਿਹੜੇ ਆ ਔਰ ਸਿੱਖ ਕੌਮ ਜਿਹੜੀ ਆ ਬਹੁਤ ਸਾਰੇ ਰੈਵੋਲੂਸ਼ਨ ਵਿੱਚ ਜਿਹੜੀ ਆ ਆਗੂ ਰਹੀ ਹੈ, ਔਰ ਇਸ ਜਿਹੜੀ ਰੈਵੋਲੂਸ਼ਨ ਵਿੱਚ ਵੀ ਇਹ ਆਗੂ ਨੇ, ਮਗਰ ਇਸ ਵੇਲੇ ਸਾਨੂੰ ਹਰੇਕ ਉਸ ਕਿਸਾਨ ਦਾ ਜਿਹੜਾ ਆ ਉਹਦੇ ਅੱਗੇ ਸਾਡਾ ਸਿਰ ਝੁੱਕਦਾ, ਉਸ ਕਿਸਾਨ ਦਾ ਜਿਹੜਾ ਸਾਨੂੰ ਸ਼ੁਕਰੀਆ ਕਰਨਾ ਚਾਹੀਦਾ, ਸਾਨੂੰ ਉਹਦਾ ਧੰਨਵਾਦ ਕਰਨਾ ਚਾਹੀਦਾ ਜਿਹੜਾ ਪ੍ਰੋਟੈਸਟ ਦੇ ਨਾਲ ਜੁੜਿਆ, ਚਾਹੇ ਉਹ ਤਾਮਿਲਨਾਡੂ ਤੋਂ ਆਇਆ ਹੋਏ, ਚਾਹੇ ਉਹ ਯੂਪੀ ਤੋਂ ਆਇਆ, ਚਾਹੇ ਬਿਹਾਰ ਤੋਂ ਆਇਆ, ਕਿਉਂਕਿ ਇਹ ਇੱਕ ਕਿਸਾਨਾਂ ਦੀ ਜਿਹੜੀ ਆ ਇਹ ਪ੍ਰੋਟੈਸਟ ਆ, ਕਿਸਾਨਾਂ ਦੀ ਲੜਾਈ ਹੈ ਵਰਸਿਸ ਐਸੇ ਉਹ ਕਾਨੂੰਨ ਜੋ ਕਿ ਕਿਸਾਨੀ ਦੇ ਉੱਤੇ ਜਾਂ ਕਿਸਾਨ ਵਰਗ ਉੱਤੇ ਬਹੁਤ ਹੀ ਐਸੇ ਕਾਨੂੰਨ ਨੇ ਜਿਹਦੇ ਨਾਲ ਕਿਸਾਨੀ ਜਿਹੜੀ ਆ ਖੇਤੀਬਾੜੀ ਜਿਹੜੀ ਆ ਔਰ ਇੱਕ ਆਮ ਕਿਸਾਨ ਜਿਹੜਾ ਉਹ ਖਤਮ ਹੋ ਸਕਦਾ। ਮੀਡੀਆ ਦੀ ਅਸੀਂ ਗੱਲ ਕਰ ਰਹੇ ਸੀ ਕਿ ਜਿੱਥੇ ਮੀਡੀਆ ਨੂੰ ਸੱਚਾਈ ਦੱਸਣ ਦੀ ਲੋੜ ਹੈ ਉੱਥੇ ਮੀਡੀਆ ਬਦਾਮ ਕਾਜੂਆਂ ਉੱਤੇ ਫੋਕਸ ਕਰ ਰਿਹਾ, ਉੱਥੇ ਮੀਡੀਆ ਨੂੰ ਇਹ ਤਕਲੀਫ ਹੋ ਰਹੀ ਹੈ ਕਿ ਕੋਈ ਜੈਕਟਸ ਪ੍ਰੋਵਾਈਡ ਕਰ ਰਿਹਾ ਉਹਨਾਂ ਨੂੰ, ਕੋਈ ਉਹਨਾਂ ਲਈ ਕੋਈ ਐਂਟਰਟੇਨਮੈਂਟ ਦਾ ਸਾਧਨ ਪ੍ਰੋਵਾਈਡ ਕਰ ਰਿਹਾ, ਕੋਈ ਉੱਥੇ ਡਾਕਟਰਸ ਭੇਜ ਰਿਹਾ, ਕੋਈ ਉੱਥੇ ਵਲੰਟੀਅਰਲੀ ਐਸੀਆਂ ਐਂਬੂਲੈਂਸਿਸ ਭੇਜ ਰਿਹਾ ਜਿਹਦੇ ਵਿੱਚ ਵੈਂਟੀਲੇਟਰਸ ਦੀ ਫੈਸਿਲਿਟੀਜ਼ ਹੈ। ਦੋਸਤੋ, ਇਹ ਇੱਕ ਮਿਸਾਲ ਹੈ ਕਿ ਐਸਾ ਇੱਕ ਪ੍ਰੋਟੈਸਟ ਜਿਹੜਾ ਆ ਜਿਹਦੇ ਸਾਰਾ ਇੰਟਰਨੈਸ਼ਨਲ ਮੀਡੀਆ UN ਤੱਕ ਜਿਹੜਾ ਆ ਜਿਹਦੀ ਧੁੰਮਾਂ ਪੈ ਚੁੱਕੀਆਂ ਨੇ, ਮਗਰ ਵਜ੍ਹਾ ਕੀ ਹੈ ਕਿ ਕਿਉਂ ਇੱਕ ਇੰਡੀਆ ਦਾ ਐਸਾ ਮੀਡੀਆ ਜਿਹੜਾ ਆ ਉਹ ਕਿਉਂ ਇਹਨੂੰ ਨੈਗੇਟਿਵਲੀ ਵਿਖਾਉਣਾ ਚਾਹੁੰਦਾ ਆ, ਉਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ। ਅਮੀਰੀ ਦੇ ਨਾਲ ਜੋੜਤਾ, ਖਾਲਿਸਤਾਨ ਦੇ ਨਾਲ ਜੋੜਤਾ, ਉਹਦੇ ਨਾਲ ਕਾਂਗਰਸ ਨਾਲ ਜੋੜਤਾ, ਮੁਸਲਮਾਨਾਂ ਦੇ ਨਾਲ ਜੋੜਤਾ, ਉਹਦੇ ਬਾਅਦ ਵੀ ਜੇ ਅਗਰ ਉਹ ਨਹੀਂ ਹਟਦੇ ਤਾਂ ਫੋਕਸ ਕਿੱਥੇ ਆਉਂਦਾ ਆ? SUV ਦੇ ਉੱਤੇ। ਚੰਗੀ ਕੋਈ ਗੱਡੀ ਹੈ, ਕਿਸਾਨ ਉੱਥੇ ਲੈ ਕੇ ਅਗਰ ਆਇਆ, ਉਹਦੇ ਉੱਤੇ ਫੋਕਸ ਹੈ ਕਿ ਦੇਖੋ ਇਹ ਅਮੀਰ ਜਿਹੜੀ ਆ ਤਬਕੇ ਦਾ ਇਹ ਪ੍ਰੋਟੈਸਟ ਆ, ਇਹ ਆਮ ਇਹਦੇ ਵਿੱਚ ਤਾਂ ਕਿਸਾਨ ਹੈ ਹੀ ਨਹੀਂ। ਇੱਥੋਂ ਤੱਕ ਮੀਡੀਆ ਜਿਹੜਾ ਆ ਪ੍ਰਜੈਂਟ ਕਰ ਰਿਹਾ, ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹਦੇ ਵਿੱਚ ਤਾਂ ਇਹ ਸਾਰੇ ਜਿਹੜੇ ਆ ਇਹ ਫਾਰਮਰਸ ਹੀ ਨਹੀਂ ਹੈਗੇ, ਇਹ ਕਿਰਾਏ ਦੇ ਲੋਕ ਨੇ, ਇਹ ਫਲਾਣਾ ਤਬਕਾ ਆ। ਕੋ ਬਹੁਤ ਸਾਰੀਆਂ ਇਹਨਾਂ ਚੀਜ਼ਾਂ ਉੱਤੇ ਸਾਨੂੰ ਸ਼ਰਮ ਵੀ ਆਉਂਦੀ ਹੈ ਕਿ ਕਿੱਥੇ ਮੀਡੀਆ ਦਾ ਜਿਹੜਾ ਫੋਕਸ ਸੀਗਾ, ਮੀਡੀਆ ਦਾ ਜਿਹੜਾ ਕੰਮ ਸੀਗਾ ਉਹ ਸੀਗਾ, ਚਾਹੇ ਸਰਕਾਰ ਹੋਏ, ਚਾਹੇ ਆਪੋਜੀਸ਼ਨ ਹੋਏ, ਚਾਹੇ ਕੋਈ ਵੀ ਤਬਕਾ ਹੋਏ, ਉਹਦੀ ਸੱਚਾਈ ਨੂੰ ਬਿਆਨ ਕਰਨਾ, ਇੰਨਾ ਦਮ ਰੱਖਣਾ ਕਿ ਉਹ ਸੱਚ ਬੋਲ ਸਕਣ। ਮਗਰ ਅੱਜ ਦੇ ਦਿਨ 'ਚ ਬਹੁਤ ਸਾਰਾ ਐਸਾ ਮੀਡੀਆ ਜਿਹੜਾ ਆ ਉਹ ਕੇਵਲ ਸਰਕਾਰ ਦੇ ਹੱਥਾਂ 'ਚ ਖੇਡ ਕੇ ਇਸ ਨੀਤੀ ਨੂੰ, ਇਸ ਬਿੱਲ ਨੂੰ ਸਹੀ ਪ੍ਰੂਵ ਕਰ ਰਿਹਾ, ਔਰ ਜੋ ਵੀ ਸਾਰੇ ਲੋਕ ਹੋਰ ਇੰਨੀਆਂ ਜਿਹੜੀਆਂ ਸਟਰਗਲ ਕਰ ਰਹੇ ਨੇ, 11 ਜਿਹੜੇ ਉੱਥੇ ਕਿਸਾਨ ਵੀਰ ਨੇ ਉਹ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਆ, ਉਹਨਾਂ ਨੂੰ ਇੱਕ ਗਲਤ ਪ੍ਰੋਟੈਸਟ, ਉਹਨੂੰ ਹਰ ਉਹ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਦੇ ਨਾਲ ਬਾਕੀ ਹਰ ਤਰ੍ਹਾਂ ਦਾ ਪ੍ਰੋਟੈਸਟ ਨਜ਼ਰ ਆਏ, ਮਗਰ ਉਹ ਕਿਸਾਨਾਂ ਦਾ ਪ੍ਰੋਟੈਸਟ ਨਜ਼ਰ ਨਾ ਆਏ। ਇੱਥੇ ਬੜਾ ਹੀ ਜ਼ਿਆਦਾ ਅਫਸੋਸ ਹੁੰਦਾ ਆ ਕਿ ਨਵਾਂ ਤੋਂ ਨਵਾਂ ਟੈਕਟਿਕਸ ਜਿਹੜਾ ਆ ਉਹ ਵਰਤਿਆ ਜਾਂਦਾ। ਕੱਲ੍ਹ ਦੇ ਦਿਨ 'ਚ ਸ਼ਨੀਵਾਰ ਨੂੰ ਇੱਕ ਨਵਾਂ ਹੋਰ ਟੈਕਟਿਕਸ ਜਿਹੜਾ ਆ ਉਹ ਵੀ ਸਰਕਾਰ ਨੇ ਸ਼ੁਰੂ ਕਰਤਾ ਕਿ ਐਸੀਆਂ ਜਿਹੜੀਆਂ 2 ਕਿਸਾਨ ਜਥੇਬੰਦੀਆਂ ਨੇ ਹਰਿਆਣੇ ਤੋਂ, ਉਹਨਾਂ ਨੇ ਕੱਲ੍ਹ ਜਿਹੜੀ ਭਾਰਤੀ ਕਿਸਾਨ ਯੂਨੀਅਨ ਮਾਨ ਗਰੁੱਪ, ਉਹਨਾਂ ਦਾ ਜਿਹੜਾ ਲੀਡਰ ਹੈ ਗੁਣੀ ਪ੍ਰਕਾਸ਼, ਉਹ ਜਾ ਕੇ ਨਰਿੰਦਰ ਤੋਮਰ ਜਿਹੜੇ ਇੰਡੀਆ ਦੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਨੂੰ ਇੱਕ ਆਪਣੇ ਵੱਲੋਂ ਪੇਸ਼ ਕਰਦੇ ਨੇ ਰਾਈਟਿੰਗ ਦੇ ਵਿੱਚ ਕਿ ਅਸੀਂ ਜੀ ਇਸ ਬਿੱਲ ਦੇ ਸਪੋਰਟਿਵ ਹੈਗੇ ਹਾਂ। ਕਿਸਾਨ ਹੁਣ ਗੌਰਮੈਂਟ ਜਿਹੜੀ ਆ ਉਹ ਕਿਸਾਨਾਂ ਨੂੰ ਕਿਸਾਨਾਂ ਦੇ ਅਗੇਂਸਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਬਹੁਤ ਜ਼ਿਆਦਾ ਅਫਸੋਸ ਹੈ ਕਿ ਇੰਨੇ ਮਹੀਨਿਆਂ ਤੋਂ ਕਿਸਾਨ ਜਿਹੜੇ ਆ ਜੱਦੋ ਜਹਿਦ ਕਰ ਰਹੇ ਆ, ਇੰਨੇ ਮਹੀਨਿਆਂ ਉੱਤੋਂ ਜਿਹੜੀ ਆ ਇਹ ਕੋਸ਼ਿਸ਼ ਕੀਤੀ ਜਾ ਰਹੀ ਆ ਕਿਸਾਨ ਜਿਹੜੀ ਆ ਸਰਕਾਰ ਦੇ ਕੰਨਾਂ 'ਚ ਇਹ ਚੀਜ਼ ਪਾਉਣ ਨੂੰ ਕਿ ਇਹ ਨਜਾਇਜ਼ ਹੋ ਰਹੀ ਹੈ, ਇਹ ਧੱਕਾਸ਼ਾਹੀ ਹੈ, ਇਹਦੇ ਨਾਲ ਇੱਕ ਕਿਸਾਨ ਗਰੀਬ ਕਿਸਾਨ ਜਿਹੜਾ ਉਹ ਖਤਮ ਹੋ ਜਾਏਗਾ। ਮਗਰ ਉਹਦੇ ਬਾਵਜੂਦ ਵੀ ਕਿਤੇ ਨਾ ਕਿਤੇ ਇਹ ਜਿਹੜੀਆਂ ਚਾਲਾਂ ਨੇ ਇਹ ਸਰਕਾਰ ਇਹਦੇ ਤੋਂ ਬਾਜ਼ ਨਹੀਂ ਆਉਂਦੀ ਕਿ ਇਸ ਇਹ ਚਾਲਾਂ ਸਾਰੀਆਂ ਜਿਹੜੀਆਂ ਨੇ ਇੰਨੇ ਵੱਡੇ ਪ੍ਰੋਟੈਸਟ ਅੱਗੇ ਚੱਲਣਗੀਆਂ ਕਿ ਸਰਕਾਰੀ ਸਾਰੀ ਮਸ਼ੀਨਰੀ ਸਾਰਾ ਮੀਡੀਆ ਜਿਹੜਾ ਆ ਉਹ ਅਗੇਂਸਟ ਹੋ ਰੱਖਿਆ ਇਹਨਾਂ ਕਿਸਾਨਾਂ ਦੇ। ਜਿਹੜਾ ਕਿ ਇੱਕ ਪਾਸੇ ਕਦੀ ਤਾਂ 1960 ਦੇ ਵਿੱਚ ਸਾਡੇ ਨਾਰੇ ਸੀਗੇ ਜੈ ਜਵਾਨ ਜੈ ਕਿਸਾਨ, ਔਰ ਸਾਨੂੰ ਇਹ ਵੀ ਪਤਾ ਹੈ ਕਿ ਇਹਨਾਂ 'ਚੋਂ 90% ਸ਼ਾਇਦ ਕਿਸਾਨ ਐਸੇ ਹੋਣਗੇ ਜਿਨ੍ਹਾਂ ਦੇ ਬੱਚੇ ਜਵਾਨ ਵੀ ਨੇ, ਅਤੇ ਜੈ ਜਵਾਨ ਔਰ ਜੈ ਕਿਸਾਨ ਦੋਨਾਂ ਨੂੰ ਹੀ ਤੰਗ ਕਰਕੇ ਕਿਵੇਂ ਇੱਕ ਇੰਡੀਆ ਦੇ ਵਿੱਚ ਜਿਹੜੀ ਆ ਇੱਕ ਡੈਮੋਕ੍ਰੈਟਿਕ ਸਰਕਾਰ ਜਿਹੜੀ ਆ ਉਹ ਕਿਵੇਂ ਇਹ ਸੋਚ ਸਕਦੀ ਹੈ ਕਿ ਤੁਸੀਂ ਇਸ ਹੱਦ ਤੱਕ ਧੱਕਾ ਕਰ ਸਕਦੇ ਹੋ ਕਿ ਤੁਹਾਨੂੰ ਕਿਸਾਨਾਂ ਦੀਆਂ ਉੱਥੇ ਜਾਨਾਂ ਜਾ ਰਹੀਆਂ ਨੇ ਉਹ ਸਰਵਾਈਵ ਕਰ ਰਹੇ ਨੇ ਇਸ ਠੰਡ ਦੇ ਵਿੱਚ ਇੱਕ ਆਪਣੇ ਹੱਕ ਦੀ ਲੜਾਈ ਲੜਨ ਵਾਸਤੇ, ਅਤੇ ਤੁਸੀਂ ਮੀਡੀਆ ਮਿਲ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਉਹਨਾਂ ਨੂੰ ਫੇਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਉਹਨਾਂ ਨੂੰ ਆਪਣੇ ਇੱਕ ਹੱਕ ਮੰਗਣ ਤੋਂ ਵੀ ਜਿਹੜਾ ਆ ਵਾਂਝਾ ਕਰ ਰਹੇ ਹੋ। ਜਦਕਿ ਤੁਸੀਂ ਕਾਨੂੰਨ ਬਣਾਏ ਜਿਹਦੇ ਵਿੱਚ ਐਸਾ ਕਾਨੂੰਨ ਦੁਨੀਆ 'ਚ ਕਦੀ ਨਹੀਂ ਬਣਦੇ ਕਿ ਜਿਨ੍ਹਾਂ ਲਈ ਬਣਾਏ ਜਾ ਰਹੇ ਆ ਉਹਦੇ ਵਿੱਚ ਇਨਵੋਲਵ ਵੀ ਹੈ ਨਹੀਂ। ਇੱਥੇ ਹੀ ਸਵਾਲ ਖੜ੍ਹੇ ਹੁੰਦੇ ਨੇ ਕਿ ਅਸੀਂ CAA ਬਣਾਉਂਦੇ ਹਾਂ ਅਤੇ ਅਸੀਂ ਇਹ ਕਹਿੰਦੇ ਹਾਂ ਕਿ ਇਹਦੇ ਵਿੱਚ ਲੋਕਾਂ ਨੂੰ ਮਿਨੋਰਿਟੀਜ਼ ਨੂੰ ਮੁਸਲਮਾਨਾਂ ਦਾ ਕੀ ਫਾਇਦਾ ਹੋ ਰਿਹਾ ਉਹ ਸਾਨੂੰ ਨਜ਼ਰ ਨਹੀਂ ਆ ਰਿਹਾ। ਅਸੀਂ GST ਲਾਗੂ ਕਰਦੇ ਹਾਂ, ਅਸੀਂ ਇਹ ਕਹਿੰਦੇ ਹਾਂ ਕਿ ਜਿਹੜਾ ਬਿਜ਼ਨਸਮੈਨ ਹੈ ਉਹਨੂੰ ਇਹਦਾ ਫਾਇਦਾ ਨਜ਼ਰ ਨਹੀਂ ਆ ਰਿਹਾ ਇਹਦੇ ਵਿੱਚ GST ਲਾਉਣ ਦਾ ਫਾਇਦਾ ਕੀ ਹੈ। ਅਸੀਂ ਡੀਮੋਨੀਟਾਈਜੇਸ਼ਨ ਕਰਦੇ ਹਾਂ, ਅਸੀਂ ਇਹ ਕਹਿੰਦੇ ਹਾਂ ਕਿ ਲੋਕਾਂ ਨੂੰ ਇਹਦੇ ਵਿੱਚ ਫਾਇਦਾ ਨਜ਼ਰ ਨਹੀਂ ਆ ਰਿਹਾ ਕਿ ਡੀਮੋਨੀਟਾਈਜੇਸ਼ਨ ਦਾ ਕੀ ਫਾਇਦਾ ਆ। ਅਸੀਂ ਕੁਛ ਵੀ ਕਰ ਰਹੇ ਹਾਂ, ਅਸੀਂ ਉਸੇ ਤਬਕੇ ਨੂੰ ਇਹ ਕਹਿ ਦਿੰਦੇ ਹਾਂ ਕਿ ਕਿਸਾਨਾਂ ਨੂੰ ਉਹਨਾਂ ਦੇ ਰਿਫੋਰਮ ਜਿਹੜੇ ਆ ਜਿਨ੍ਹਾਂ ਵਾਸਤੇ ਕੀਤੇ ਗਏ ਆ ਉਹ ਸਾਰੇ ਦੇ ਸਾਰੇ ਐਡੇ ਵੱਡੇ ਅਨਪੜ੍ਹ ਨੇ ਕਿ ਜਿਹੜੇ ਇੱਕ ਆਪਣੇ ਭਲੇ ਦੀ ਚੀਜ਼ ਜਿਹੜੀ ਆ ਰਿਫੋਰਮ ਵਿੱਚੋਂ ਲੱਭ ਨਹੀਂ ਸਕਦੇ। ਜਦਕਿ ਉਹ ਤੁਹਾਡੀਆਂ ਇੰਨੀਆਂ ਵੱਡੀਆਂ ਸ਼ਤਰੰਜ ਦੀਆਂ ਚਾਲਾਂ ਮੀਡੀਆ ਖੇਡ ਰਿਹਾ, ਫੇਲ ਕਰਨ ਦੀ ਕੋਸ਼ਿਸ਼ ਕਰ ਰਿਹਾ, ਸਰਕਾਰਾਂ ਖੇਡ ਰਹੀਆਂ ਨੇ, ਬਹੁਤ ਸਾਰੇ ਐਸੇ ਅਨਸਰ ਜਿਹੜੇ ਆ ਉਹ ਇਸ ਚੀਜ਼ 'ਚ ਲੱਗੇ ਹੋਏ ਨੇ। ਪੂਰਾ ਪੈਸਾ, ਪੂਰਾ ਮੀਡੀਆ, ਪੂਰਾ ਸੋਸ਼ਲ ਮੀਡੀਆ, ਪੂਰੀ ਮੀਡੀਆ ਕੈਂਪੇਨ ਲੱਗੀ ਹੋਈ ਹੈ ਉਹਨਾਂ ਨੂੰ ਬਦਨਾਮ ਕਰਨ ਵਾਸਤੇ। ਕੁਛ ਐਸੇ ਉਸ ਟਾਈਮ ਦੇ ਜਿਹੜੇ ਵੀਡੀਓ ਕਲਿੱਪਸ ਨੇ ਜਿੱਥੇ ਕੁਛ ਬਜ਼ੁਰਗ ਸਿੱਖ CAA ਦੇ ਅਗੇਂਸਟ ਪ੍ਰੋਟੈਸਟ ਕਰ ਰਹੇ ਨੇ, ਉਹ ਐਸਾ ਸੋਸ਼ਲ ਮੀਡੀਆ ਇਸ ਵੇਲੇ ਸ਼ੋ ਕਰ ਰਿਹਾ ਵੀਡੀਓਜ਼ ਕਿ ਇੱਥੇ ਜੀ ਲੋਕ ਜਿਹੜੇ ਆ ਉਹ ਐਂਟੀ ਨੈਸ਼ਨਲ ਗੱਲਾਂ ਕਰ ਰਹੇ ਨੇ। ਦੋ ਚਾਰ ਲੋਕਾਂ ਦੇ ਪੋਸਟਰ ਵਿਖਾ ਕੇ ਐਸਾ ਚੀਜ਼ ਪ੍ਰਜੈਂਟ ਕੀਤੀ ਜਾ ਰਹੀ ਹੈ ਕਿ ਇਹ ਤਾਂ ਜੀ ਐਂਟੀ ਨੈਸ਼ਨਲ ਨੇ। ਜੇ ਥੋੜ੍ਹੇ ਜਿਹੇ ਮੁਸਲਮਾਨਾਂ ਨੂੰ ਉੱਤੇ ਫੋਕਸ ਕਰਕੇ ਉੱਥੇ ਜਿਹੜੇ ਵੀਰ ਭਰਾ ਆਏ ਨੇ, ਕੀ ਕਿਸਾਨ ਮੁਸਲਮਾਨ ਨਹੀਂ ਨੇ, ਕੀ ਕਿਸਾਨ ਹਿੰਦੂ ਨਹੀਂ ਨੇ, ਮਗਰ ਉਹਨਾਂ ਨੂੰ ਪ੍ਰਜੈਂਟ ਐਵੇਂ ਕੀਤਾ ਜਾ ਰਿਹਾ ਟੁਕੜਿਆਂ ਦੇ ਵਿੱਚ, ਐਸੀ ਸਟੋਰੀ ਬਣਾ ਕੇ ਦਿਖਾਈ ਜਾ ਰਹੀ ਹੈ ਕਿ ਵੇਖੋ ਜੀ ਇਹ ਐਂਟੀ ਇੱਕ ਪਰਟੀਕੁਲਰ ਕੌਮ ਹੈ, ਐਂਟੀ ਇੱਕ ਪਰਟੀਕੁਲਰ ਗੌਰਮੈਂਟ ਹੈ, ਐਂਟੀ ਇੰਡੀਆ ਹੈ। ਦੋਸਤੋ, ਇਸ ਵੇਲੇ ਕਿਸੇ ਵੀ ਤਰ੍ਹਾਂ ਦੀਆਂ ਚਾਲਾਂ ਜਿਹੜੀਆਂ ਨੇ ਸਾਡੇ ਕਿਸਾਨ ਲੀਡਰਾਂ ਨੇ ਉਹਨਾਂ ਨੂੰ ਫੇਲ ਕਰਤਾ, ਔਰ ਇਸੇ ਕਰਕੇ ਹੀ ਪਹਿਲੀ ਵਾਰ ਐਸੇ ਕਾਨੂੰਨ ਦੇ ਅਗੇਂਸਟ ਸਰਕਾਰ ਆਪ ਹੀ ਘਬਰਾਈ ਹੋਈ ਹੈ। ਇਸ ਵੇਲੇ ਸਰਕਾਰ ਨੂੰ ਕੋਈ ਸਮਝ ਨਹੀਂ ਆ ਰਹੀ ਕਿ ਕਿਹੜੀ ਚਾਲ ਖੇਡੀ ਜਾਏ, ਮੀਡੀਆ ਨੂੰ ਚੀਜ਼ ਨਹੀਂ ਸਮਝ ਆ ਰਹੀ ਕਿ ਕਿਹੜੀ ਚਾਲ ਖੇਡੀ ਜਾਏ ਜਿਹਦੇ ਨਾਲ ਇਹ ਪ੍ਰੋਟੈਸਟ ਜਿਹੜਾ ਆ ਇਹਨੂੰ ਫੇਲ ਕੀਤਾ ਜਾਏ। ਅਮਿਤ ਸ਼ਾਹ ਜੀ ਹੋਮ ਮਿਨਿਸਟਰ ਆਪ ਐਕਸੈਪਟ ਕਰ ਚੁੱਕੇ ਨੇ ਕਿ ਸਾਡੇ ਇਹਨਾਂ ਕਾਨੂੰਨਾਂ ਦੇ ਵਿੱਚ ਫਲੋਜ਼ ਨੇ, ਇਹ ਉਹਨਾਂ ਦੇ ਆਪ ਦੇ ਬਿਆਨ ਨੇ। ਉਹਨਾਂ ਨੇ ਇਹ ਵੀ ਪਤਾ ਲੱਗ ਗਿਆ ਕਿ NDTV ਦੀਆਂ ਰਿਪੋਰਟਸ ਜਿਹੜੀਆਂ ਨੇ, MP ਦੀ ਉਦਾਹਰਣ ਦਿੱਤੀ ਗਈ ਸੀਗੀ ਕਿ ਵੇਖੋ ਜੀ ਉੱਥੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆ, ਉੱਥੇ MSP ਨਹੀਂ ਹੈਗੀ ਹੈ, ਉੱਥੇ ਨਵੇਂ ਕਾਨੂੰਨਾਂ ਦਾ ਬਹੁਤ ਵੱਡਾ ਸਵਾਗਤ ਕੀਤਾ ਗਿਆ। ਮਗਰ NDTV ਦੀ ਰਿਪੋਰਟ ਹੈ ਜੋ ਇਹਨਾਂ ਦਾ ਆਪ ਦਾ TV ਹੈ, ਕਿ ਉੱਥੇ ਕਪਾਹ ਦਾ ਕੀ ਹਾਲ ਹੋਇਆ। ਕਪਾਹ ਗੌਰਮੈਂਟ ਨੇ ਹੀ ਨਹੀਂ ਖਰੀਦੀ, ਕਿਉਂ? ਕਿਉਂਕਿ ਉੱਥੇ MSP ਨਹੀਂ ਹੈ। ਉੱਥੇ ਗੌਰਮੈਂਟ ਨੇ ਹੀ ਕਪਾਹ ਪ੍ਰਕਿਓਰ ਨਹੀਂ ਕੀਤੀ। ਔਰ ਜੋ ਲੋਕ ਕਪਾਹ ਲਾਉਂਦੇ ਨੇ ਉਹਨਾਂ ਦਾ ਹਾਲ ਪੁੱਛੋ। NDTV ਰਿਪੋਰਟ ਹੈ, ਇਹ UP ਦੇ ਲੋਕਲ ਮੀਡੀਆ ਦੀ ਰਿਪੋਰਟ ਹੈ, ਜਿੱਥੇ ਕਿ ਉਹਨਾਂ ਦੀ ਸਰਕਾਰ ਹੈ, BJP ਦੀ ਸਰਕਾਰ ਹੈ, ਯੋਗੀ ਦੀ ਸਰਕਾਰ ਹੈ, ਜਿੱਥੇ ਕਿ ਮੰਡੀਆਂ ਨਹੀਂ ਹੈ। ਲੋਕ ਕਿਸਾਨ ਆਪਣਾ ਪੈਡੀ, ਆਪਣਾ ਕਣਕ, ਝੋਨਾ ਲੈ ਕੇ ਜਾਂਦੇ ਨੇ, ਉੱਥੇ ਕੋਈ ਖਰੀਦਣ ਵਾਲਾ ਨਹੀਂ ਮਿਲਦਾ, ਕੋਈ ਮੰਡੀ ਨਹੀਂ ਹੈ। ਔਰ ਬਹੁਤ ਸਾਰੀ ਲੋਕਲ ਰਿਪੋਰਟਸ ਨੇ ਜਿਹੜੀਆਂ ਮੀਡੀਆ 'ਚ ਆ ਚੁੱਕੀਆਂ ਨੇ ਕਿ ਬਹੁਤ ਜਿਹੜੇ ਲੋਕ ਵੱਡੇ ਪੈਸੇ ਵਾਲੇ, ਉਹਨਾਂ ਨੇ ਟਰੱਕ ਜਿਹੜੇ ਆ ਰਾਹ ਦੇ ਵਿੱਚੋਂ ਰੋਕ ਕੇ ਉਹਨਾਂ ਨੂੰ ਸਸਤੇ ਭਾਅ ਉਹਨਾਂ ਦਾ ਜਿਹੜਾ ਉਹਨਾਂ ਦੀ ਫਸਲ ਹੈ ਉਹਨੂੰ ਖਰੀਦਿਆ। ਗੂਗਲ ਕਰੋ, ਗੂਗਲ ਦੀ ਰਿਪੋਰਟਸ ਹੈ, ਗੂਗਲ ਦੇ ਉੱਤੇ ਫਿਗਰਸ ਨੇ ਕਿ ਕਿੰਨੇ ਟਰੱਕ ਜਿਹੜੇ ਆ ਉਹ UP ਤੋਂ ਪੰਜਾਬ ਦੇ ਵਿੱਚ ਇਲੀਗਲੀ ਆ ਕੇ ਆਪਣਾ ਜਿਹੜਾ ਆ, ਕਿਉਂਕਿ ਇੱਥੇ MSP ਆ, ਆਪਣਾ ਫਸਲ ਜਿਹੜੀ ਆ ਉਹ ਵੇਚ ਕੇ ਗਏ ਨੇ। ਔਰ ਕਿੰਨੇ ਬਾਰਡਰ ਦੇ ਉੱਤੇ ਰੋਕੇ ਗਏ ਨੇ, ਕਿਉਂ? ਕਿਉਂਕਿ UP ਤੋਂ ਆ ਰਹੇ ਨੇ ਇੱਥੇ, ਕਿਉਂ ਆ ਰਹੇ ਨੇ? ਕੀ ਸਰਕਾਰ ਨੂੰ ਇਸ ਚੀਜ਼ ਦੀ ਸਮਝ ਨਹੀਂ ਆ ਰਹੀ ਕਿ ਉਹਨਾਂ ਦਾ ਇਹ ਕਾਨੂੰਨ ਆਲਰੇਡੀ ਫੇਲ ਹੋ ਚੁੱਕਿਆ? ਫੇਲ ਹੋਣਾ ਨਹੀਂ ਹੈ, ਲੋਕਾਂ ਨੂੰ ਉਹਦੇ ਵਿੱਚ ਚੰਗਾਈ ਨਹੀਂ ਦਿਖ ਰਹੀ, ਆਲਰੇਡੀ ਫੇਲ ਹੋ ਚੁੱਕਿਆ ਸਿਸਟਮ, ਇਹ ਫੇਲ ਹੋ ਚੁੱਕਿਆ ਸਾਰੀਆਂ ਗੌਰਮੈਂਟ ਦੇ ਵਿੱਚ, MP 'ਚ ਫੇਲ ਹੋ ਚੁੱਕਿਆ, UP ਦੇ ਵਿੱਚ ਫੇਲ ਹੋ ਚੁੱਕਿਆ, ਬਿਹਾਰ ਦੇ ਵਿੱਚ, ਬਿਹਾਰ ਦੀ ਉਦਾਹਰਣ ਇਹ ਮੀਡੀਆ ਦੇ ਰਿਹਾ, ਬਿਹਾਰ ਦੀ ਉਦਾਹਰਣ ਦਿੱਤੀ ਜਾ ਰਹੀ ਨੇ ਕਿ ਉੱਥੇ MSP ਉੱਥੇ ਨਿਤੇਸ਼ ਕੁਮਾਰ ਜੀ ਲਾਗੂ ਕਰਨਾ ਚਾਹੁੰਦੇ ਨੇ। ਪਰ ਨਿਤੇਸ਼ ਕੁਮਾਰ ਜੀ ਨੂੰ ਇਹ ਨਹੀਂ ਸਵਾਲ ਕੋਈ ਪੁੱਛਦਾ ਕਿ ਜੇ ਬਿਹਾਰ ਦਾ ਕਿਸਾਨ ਇਸੇ ਕਰਕੇ ਤਾਂ ਪੰਜਾਬ ਦੇ ਵਿੱਚ ਆ ਕੇ, ਹਰਿਆਣੇ ਦੇ ਵਿੱਚ ਆ ਕੇ ਦਿਹਾੜੀ ਕਰ ਰਿਹਾ, ਬਿਹਾਰ ਦਾ ਕਿਸਾਨ ਇਸੇ ਕਰਕੇ ਭੁੱਖਾ ਮਰ ਰਿਹਾ, ਬਿਹਾਰ ਦਾ ਕਿਸਾਨ ਇਸੇ ਕਰਕੇ ਹੀ ਗਰੀਬੀ ਰੇਖਾ ਦੇ ਨੀਚੇ ਥੱਲੇ ਜੀ ਰਿਹਾ, ਕਿਉਂ? ਕਿਉਂਕਿ ਉਹਦੀ ਫਸਲ ਜਿਹੜੀ ਹੈ ਉਹਨੂੰ ਸਹੀ ਰੇਟ ਨਹੀਂ ਮਿਲਦਾ। ਅਤੇ ਕੀ ਇਹ ਮੀਡੀਆ ਔਰ ਇਹ ਕੀ ਸਰਕਾਰ ਇਸ ਚੀਜ਼ ਨਹੀਂ ਸਮਝਦੀ ਕਿ ਅੱਜ ਜੇ ਪੰਜਾਬ ਹਰਿਆਣਾ ਖੁਸ਼ਹਾਲ ਹੈ ਉਹ ਇਸ ਕਰਕੇ ਹੈ ਕਿਉਂਕਿ ਉੱਥੇ ਘੱਟੋ ਘੱਟ MSP ਦੇ ਲੈਵਲ ਦੇ ਉੱਤੇ ਚੀਜ਼ ਵਿਕਦੀ ਆ, ਉੱਥੇ ਮੰਡੀਆਂ ਨੇ, ਕਿਸਾਨ ਉੱਥੇ ਆਪਣਾ ਲੈ ਕੇ ਆਪਣੀ ਫਸਲ ਜਾਂਦਾ ਆ, ਉੱਥੇ ਕੋਈ ਖਰੀਦਣ ਵਾਲਾ ਬੈਠਾ ਆ। ਮੰਡੀ ਸਿਸਟਮ ਫੇਲ ਕਰਕੇ ਦੂਜੀਆਂ ਸਰਕਾਰਾਂ, ਚਾਹੇ ਉਹ ਮੈਂਬਰ MP ਹੈ, ਚਾਹੇ ਉਹ UP ਹੈ, ਚਾਹੇ ਬਿਹਾਰ ਹੈ, ਉੱਥੇ ਲੋਕ ਕਿਓਸ ਮਚਿਆ ਹੋਇਆ ਉੱਥੇ, ਕਿਉਂਕਿ ਉੱਥੇ ਕੋਈ ਕਿਸੇ ਦੀ ਫਸਲ ਲੈਣ ਵਾਲਾ ਹੈ ਹੀ ਨਹੀਂ। ਇਹ ਸਿਸਟਮ ਤਾਂ ਆਲਰੇਡੀ ਫੇਲ ਹੋ ਚੁੱਕਿਆ ਹੈ। ਅਤੇ ਪਰ ਇਹ ਚੀਜ਼ ਸਮਝ ਨਹੀਂ ਆਉਂਦੀ ਕਿ ਸਰਕਾਰ, ਮੀਡੀਆ ਕਿਹੜੇ ਸਿਸਟਮ ਦੀ ਗੱਲ ਕਰ ਰਹੀ ਹੈ ਕਿ ਲੋਕਾਂ ਨੂੰ, ਕਿਸਾਨਾਂ ਲਈ ਰਿਫੋਰਮ ਲਿਆਉਂਦੇ ਨੇ, ਕਿਸਾਨ ਜਿਹੜੇ ਆ ਉਹਨਾਂ ਨੂੰ ਇਹਦੇ ਵਿੱਚ ਭਲਾ ਹੀ ਨਹੀਂ ਨਜ਼ਰ ਆ ਰਿਹਾ। ਉਹਨਾਂ ਨੂੰ ਭਲਾ ਕਿਵੇਂ ਨਜ਼ਰ ਆਏਗਾ ਜਦੋਂ ਕਿ ਰਿਐਲਿਟੀ ਔਨ ਗਰਾਊਂਡ ਤਾਂ ਸਿਸਟਮ ਆਲਰੇਡੀ ਤੁਹਾਡਾ ਫੇਲ ਹੋ ਚੁੱਕਿਆ। ਤੁਸੀਂ ਕਿਸਾਨਾਂ ਨੂੰ ਅਮੈਂਡਮੈਂਟਸ ਦੇ ਰਹੇ ਹੋ। ਹੁਣ ਮੈਂ ਇੱਥੇ ਹੀ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਬਹੁਤ ਵਾਰੀ ਸੋਸ਼ਲ ਮੀਡੀਆ ਉੱਤੇ ਲੋਕ ਕੁਐਸਚਨ ਕਰਦੇ ਨੇ ਕਿ ਜੀ ਸਰਕਾਰ ਨੇ 2 ਕਦਮ ਅੱਗੇ ਚੁੱਕੇ ਨੇ, ਹੁਣ ਕਿਸਾਨ ਜਿਹੜੇ ਆ ਉਹ ਆਪਣੀ ਅੜੀ ਕਰ ਰਹੇ ਨੇ। ਉਸ ਤੋਂ ਇਹ ਤਾਂ ਉਹ ਗੱਲ ਹੈ ਕਿ ਜੇ ਤੁਸੀਂ ਇੱਕ ਨਵੀਂ ਚੀਜ਼ ਲੈਣ ਜਾਓ ਔਰ ਤੁਹਾਨੂੰ ਉਹ ਅੱਧੇ ਬੋਧੀ ਖਰਾਬ ਚੀਜ਼ ਜਿਹੜੀ ਆ ਵੇਚ ਦਿੱਤੀ ਜਾਏ, ਤਾਂ ਤੁਸੀਂ ਵਾਪਸ ਜਾ ਕੇ ਕਿਸੇ ਨੂੰ ਦੁਕਾਨਦਾਰ ਨੂੰ ਇਹ ਨਹੀਂ ਕਹਿ ਸਕਦੇ ਕਿ ਮੇਰੀ ਚੀਜ਼ ਜਿਹੜੀ ਆ ਇਹ ਪੁਰਾਣੀ ਹੈ, ਇਹਦੇ ਵਿੱਚ ਪੁਰਜੇ ਗਲੇ ਹੋਏ ਨੇ, ਇਹਦੇ ਪੁਰਜੇ ਜਿਹੜੇ ਆ ਉਹ ਜੰਗਾਲੇ ਨੇ, ਇਹਨੂੰ ਨਵੀਂ ਦਿਓ ਮੈਨੂੰ। ਔਰ ਤੁਸੀਂ ਉਹਨਾਂ ਨੂੰ ਇਹ ਕਹਿੰਦੇ ਹੋ ਕਿ ਨਹੀਂ ਅਸੀਂ ਤੁਹਾਡੇ ਪੁਰਜੇ ਚੇਂਜ ਕਰ ਦਾਂਗੇ ਪਰ ਚੀਜ਼ ਨਹੀਂ ਤੁਹਾਨੂੰ ਨਵੀਂ ਦੇ ਸਕਦੇ, ਜਦਕਿ ਸਿਸਟਮ ਆਲਰੇਡੀ ਫੇਲ ਹੋ ਚੁੱਕਿਆ। ਤੁਸੀਂ ਅਮੈਂਡਮੈਂਟ ਦੇ ਰਹੇ ਹੋ ਕਿ ਕੰਟਰੈਕਟ ਫਾਰਮਿੰਗ ਦੇ ਵਿੱਚ ਅਗਰ ਇਸ਼ੂ ਹੈ ਕਿਸਾਨ ਨੂੰ, ਤਾਂ ਕਿਸਾਨ ਨੂੰ ਅਸੀਂ ਪ੍ਰੋਵੀਜ਼ਨ ਦਿੰਦੇ ਹਾਂ ਕਿ ਉਹ ਕੋਰਟ ਵਿੱਚ ਜਾ ਸਕਦਾ, ਟ੍ਰੇਡਰ ਫੇਰ ਵੀ ਨਹੀਂ ਜਾਏਗਾ, ਟ੍ਰੇਡਰ SDM ਕੋ ਜਾਏਗਾ। ਅਤੇ ਇਹ ਕਿਹੜੇ ਮੂਰਖ ਨੂੰ ਇੰਡੀਆ ਦੇ ਵਿੱਚ ਨਹੀਂ ਪਤਾ ਕਿ ਜੇ SDM ਕੋ ਜਾਏਗਾ ਤਾਂ SDM ਨੂੰ ਜਿਹੜਾ ਚੜਾਵਾ ਦਏਗਾ, SDM ਉਹਦੀ ਗੱਲ ਸੁਣੇਗਾ। ਇੱਕ ਗਰੀਬ ਕਿਸਾਨ ਜਿਹੜਾ ਆ ਉਹਦੇ ਕੋਲ ਪੈਸੇ, ਉਹਦੇ ਕੋਲ ਵਕੀਲ ਕਰਨ ਦੇ ਪੈਸੇ ਹੈ ਕਿ ਉਹ ਕੋਰਟ ਦੇ ਵਿੱਚ ਬਿਰਲਾ ਟਾਟਾ ਦੇ ਨਾਲ ਜਾਂ ਅੰਬਾਨੀ ਅੰਡਾਨੀ ਦੇ ਨਾਲ ਜਾ ਕੇ ਲੀਗਲ ਫਾਈਟ ਕਰੇਗਾ? ਸਰਕਾਰ ਸ਼ਾਇਦ ਇਹ ਸਮਝਣ 'ਚ ਜਿਹੜੀ ਆ ਉਹ ਗਲਤੀ ਖਾ ਰਹੀ ਹੈ ਕਿ ਕਿਸਾਨ ਇਨੋਸੈਂਟ ਹੈ, ਮਗਰ ਕਿਸਾਨ ਮੂਰਖ ਨਹੀਂ। ਕਿਸਾਨਾਂ ਦੇ ਬੱਚੇ ਲੋਇਰਸ ਨੇ, ਪੜ੍ਹੇ ਲਿਖੇ ਨੇ, ਔਰ ਬਹੁਤ ਸਾਰੇ ਤਾਂ NRIs ਨੇ ਜਿਨ੍ਹਾਂ ਦੇ ਨਵੇਂ ਸਿਸਟਮ, ਚੰਗੇ ਸਿਸਟਮ ਵੇਖ ਲਏ ਨੇ। ਉਹ ਸਮਝਦੇ ਨੇ ਕਿ ਇਹਦੇ ਪਿੱਛੇ ਚਾਲ ਕੀ ਹੈ, ਇਹਦੇ ਪਿੱਛੇ ਬੁਰਿਆਈ ਕੀ ਹੈ। ਤੁਹਾਡੇ ਆਪਣੇ ਹੋਮ ਮਿਨਿਸਟਰ ਸਾਹਿਬ ਜਿਹੜੇ ਆ ਐਕਸੈਪਟ ਕਰ ਚੁੱਕੇ ਨੇ ਕਿ ਇਸ ਇਹਨਾਂ ਕਾਨੂੰਨਾਂ ਦੇ ਵਿੱਚ ਫਲੋਜ਼ ਨੇ, ਮਗਰ ਤੁਸੀਂ ਉਹਨਾਂ ਕਾਨੂੰਨਾਂ ਨੂੰ ਬਦਲ ਨਹੀਂ ਸਕਦੇ। ਉਹਨਾਂ ਨੂੰ ਤੁਸੀਂ ਅਮੈਂਡਮੈਂਟ ਦੇ ਰਹੇ ਹੋ ਕਿ ਕਿਸਾਨ ਨੂੰ ਅੱਗੇ ਅਸੀਂ ਇਹ ਕਿਹਾ ਸੀਗਾ ਕਿ ਜਿਹਦਾ ਕੰਟਰੈਕਟ ਫਾਰਮਿੰਗ ਵਿੱਚ ਇਸ਼ੂ ਨੇ ਤਾਂ ਤੁਸੀਂ SDM ਕੋਲ ਜਾ ਸਕਦੇ ਹੋ। ਹੁਣ ਅਸੀਂ ਇਹ ਜੇ ਐਡੀਸ਼ਨ ਅਮੈਂਡਮੈਂਟ ਇਹ ਕਰ ਦਿੱਤੀ ਹੈ ਕਿ ਕਿਸਾਨ ਜੇ ਚਾਹੇ ਤਾਂ ਉਹ ਲੀਗਲ ਕੋਰਟ ਵਿੱਚ ਜਾ ਸਕਦਾ। ਮਗਰ ਇਹਨਾਂ ਨੂੰ ਕੁਛ ਸ਼ਾਇਦ ਅਕਲ ਦੇਣ ਵਾਲਾ ਹੈ ਨਹੀਂ। ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਕਿਸਾਨ ਕਿਹੜੇ ਦੀ ਗੱਲ ਕਰ ਰਹੇ ਨੇ, ਕੀ ਉਹ ਐਸੇ ਕਿਸਾਨ ਦੀ ਗੱਲ ਕਰ ਰਹੇ ਨੇ ਜਿਹਦੇ ਕੋਲ 1 ਲੱਖ ਕਿੱਲਾ ਹੈ, ਜਾਂ ਉਸ ਕਿਸਾਨ ਦੀ ਗੱਲ ਕਰ ਰਹੇ ਨੇ ਜਿਹਦੇ ਕੋਲ 4-5-7 ਕਿੱਲੇ ਨੇ, ਜਿਹੜੇ ਕਿ ਇੱਕ ਕਰਜ਼ੇ ਤੋਂ ਕਰਜ਼ਾ ਆਪਣੀ ਜ਼ਿੰਦਗੀ ਜੀ ਰਿਹਾ, ਆੜ੍ਹਤੀ ਕੋਲ ਪੈਸੇ ਲੈ ਕੇ ਅੱਗੇ ਜ਼ਿੰਦਗੀ ਚਲਾ ਰਿਹਾ, ਉਹ ਕੋਰਟ ਕਚਹਿਰੀਆਂ ਦੇ ਕੇਸ ਲੜੇਗਾ ਅਡਾਨੀ ਦੇ ਅਗੇਂਸਟ, ਅੰਬਾਨੀ ਦੇ ਅਗੇਂਸਟ, ਜਾਂ ਸੁਖਬੀਰ ਬਾਦਲ ਦੇ ਅਗੇਂਸਟ, ਜਾਂ ਮਜੀਠੀਆ ਦੇ ਅਗੇਂਸਟ, ਜਾਂ ਕੈਪਟਨ ਅਮਰਿੰਦਰ ਸਿੰਘ ਦੇ ਅਗੇਂਸਟ, ਕਿਹਦੇ ਅਗੇਂਸਟ ਕੇਸ ਲੜੇਗਾ ਉਹ? ਅਸੀਂ ਗੱਲ ਇਹ ਕਰ ਰਹੇ ਹਾਂ ਕਿ ਅਸੀਂ ਅਮੈਂਡਮੈਂਟ ਦੇ ਰਹੇ ਹਾਂ ਕਿ ਤੁਸੀਂ ਜੇ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਉੱਤੇ ਜਿਹੜਾ ਪੋਲਿਊਸ਼ਨ ਉੱਤੇ ਜਾਂ ਪਰਾਲੀ ਸਾੜਨ ਉੱਤੇ ਅਗਰ ਬਿੱਲ ਹੈ ਉਹਦੇ ਫਾਈਨ ਨਹੀਂ ਲਵਾਂਗੇ। ਤੁਸੀਂ ਇਹਨਾਂ ਨੂੰ ਸਕ੍ਰੈਪ ਕਿਉਂ ਨਹੀਂ ਕਰ ਦਿੰਦੇ? ਤੁਸੀਂ ਬਿਜਲੀ ਦਾ ਬਿੱਲ 6 ਮਹੀਨੇ ਪਹਿਲਾਂ ਪਾਸ ਕੀਤਾ, 6 ਮਹੀਨੇ ਤੋਂ ਆਰਡੀਨੈਂਸ ਤੁਹਾਡਾ ਲਾਗੂ ਨਹੀਂ ਹੋ ਸਕਿਆ, ਔਰ ਕਾਨੂੰਨੀ ਤੌਰ ਦੇ ਉੱਤੇ ਉਹ ਆਰਡੀਨੈਂਸ ਜਿਹੜਾ 6 ਮਹੀਨੇ ਲਾਗੂ ਨਾ ਹੋਏ ਉਹ ਵੈਸੇ ਹੀ ਲਾਗੂ ਨਹੀਂ ਹੋ ਸਕਦਾ। ਸੋ ਤੁਸੀਂ ਕੀ ਖਾਸ ਕਿਸਾਨਾਂ ਨੂੰ ਐਸਾ ਚੰਦਾ ਦੇ ਰਹੇ ਹੋ ਜਾਂ ਐਸਾ ਕੋਈ ਵੈਲਫੇਅਰ ਦੇ ਰਹੇ ਹੋ ਇਹ ਕਹਿ ਕੇ ਕਿ ਅਸੀਂ ਬਿਜਲੀ ਦਾ ਬਿੱਲ ਜਿਹੜਾ ਆ ਉਹ ਲਾਗੂ ਨਹੀਂ ਕੀਤਾ? ਤੁਸੀਂ ਕੀ ਐਸਾ ਕਿਸਾਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅਸੀਂ ਤੁਹਾਨੂੰ ਅਮੈਂਡਮੈਂਟ ਵਾਸਤੇ ਦੇ ਰਹੇ ਹਾਂ, ਅਸੀਂ ਤੁਹਾਡੀ MSP ਜਿਹੜੀ ਆ ਉਹ ਲਿਖ ਕੇ ਨਹੀਂ ਦੇਵਾਂਗੇ? ਤੁਸੀਂ ਇਹ ਸਟੇਟਮੈਂਟ ਦੇ ਰਹੇ ਹੋ MSP ਪਹਿਲੇ ਥੀ, ਅਭੀ ਵੀ ਰਹੇਗੀ ਔਰ ਆਗੇ ਵੀ ਚਲਤੀ ਰਹੇਗੀ। ਦੇਖੋ MSP ਦੀ ਦੋਸਤੋ ਹੁਣ ਲੜਾਈ ਰਹੀ ਨਹੀਂ, ਲੜਾਈ ਇਸ ਵੇਲੇ ਹੈ ਕਿ ਇਹ ਜਿਹੜੇ ਸਾਰੇ ਕਾਨੂੰਨ ਨੇ ਇਹ ਕਾਨੂੰਨਾਂ ਦੇ ਵਿੱਚ ਹੀ ਐਸੇ ਫਲੋਜ਼ ਨੇ ਕਿ ਜਿਹੜੇ ਅਮੈਂਡ ਜੇ ਕਿਤੇ ਉਹ ਲਾਗੂ ਹੋ ਗਏ ਤਾਂ ਗਰੀਬ ਕਿਸਾਨ ਜਿਹੜਾ ਆ ਉਹ ਮਾਰਿਆ ਜਾਏਗਾ। ਬਹੁਤ ਸਾਰੇ ਲੋਕ ਬੜੇ ਵੱਡੇ ਵੱਡੇ ਆਪਣੇ ਬਿਆਨ ਦੇ ਰਹੇ ਨੇ, ਬੜੇ ਐਜੂਕੇਸ਼ਨ ਦੇ ਰਹੇ ਨੇ ਕਿ ਛੋਟੇ ਕਿਸਾਨਾਂ ਨੂੰ ਤਾਂ ਵੈਸੇ ਕੋਈ ਕਮਾਈ ਨਹੀਂ ਹੁੰਦੀ, ਇਹ ਰਿਫੋਰਮ ਕਿਉਂ ਨਹੀਂ ਵੇਖ ਸਕਦੇ, ਇਹ ਆਪਣਾ ਸ਼ਹਿਰ ਆਉਣ ਖੇਤੀਬਾੜੀ ਛੱਡ ਕੇ ਉੱਥੇ ਦੁਕਾਨਾਂ ਕਰ ਲੈਣ। ਸ਼ਾਇਦ ਸਲਾਹਕਾਰ, ਸ਼ਾਇਦ ਗੌਰਮੈਂਟ ਜਿਹੜੀ ਆ ਉਹ ਕਿਸਾਨਾਂ ਦੇ ਇੱਕ ਕਿਸਾਨ ਦੀ ਇਮੋਸ਼ਨਸ ਜਿਹੜੀ ਆ ਉਹਨੂੰ ਸਮਝਣ 'ਚ ਫੇਲ ਹੋ ਗਈ ਹੈ ਕਿ ਕਿਸਾਨ ਵਾਸਤੇ ਇਹ ਆਪਸ਼ਨ ਕਦੀ ਨਹੀਂ ਰਹੀ ਕਿ ਉਹ ਪੈਲੀ ਵੇਚ ਕੇ ਅਤੇ ਸਿਟੀ ਸ਼ਹਿਰ ਦੇ ਵਿੱਚ ਜਾ ਕੇ ਇੱਕ ਦੁਕਾਨ ਪਾ ਲਏਗਾ। ਉਹਦੀ ਜ਼ਮੀਨ ਉਹਦੀ ਮਾਂ ਹੈ, ਉਹਦੀ ਜ਼ਮੀਨ ਉਹਦਾ ਉਹਦੀ ਇੱਜ਼ਤ ਹੈ, ਉਹਦੀ ਸੈਲਫ ਰਿਸਪੈਕਟ ਆ। ਸ਼ਾਇਦ ਇਸੇ ਕਰਕੇ ਹੀ ਇਹ ਬਿੱਲ ਜਿਹੜੇ ਆ, ਇਹ ਰਿਫੋਰਮ ਜਿਹੜੀ ਆ ਜਿਨ੍ਹਾਂ ਲਈ ਬਣਾਏ ਜਾ ਰਹੇ ਨੇ ਉਹਨਾਂ ਨੂੰ ਇਹਦੇ ਵਿੱਚ ਆਪਣੀ ਇੱਕ ਡਰ ਨਜ਼ਰ ਆ ਰਿਹਾ। ਉਹਨਾਂ ਨੂੰ ਬੜਾ ਕਲੀਅਰਲੀ ਪਤਾ ਹੈ ਕਿ ਇਹ ਕਾਨੂੰਨ ਸਾਡੇ 'ਤੇ ਲਾਗੂ ਹੋ ਕੇ ਸਾਨੂੰ ਖਤਮ ਕਰ ਸਕਦੇ ਨੇ, ਮਗਰ ਇਹਦਾ ਆਈਡੀਆ ਸ਼ਾਇਦ ਨਾ ਤਾਂ ਮੀਡੀਆ ਨੂੰ ਲੱਗ ਰਿਹਾ ਔਰ ਨਾ ਹੀ ਜਿਹੜੀ ਆ ਸਰਕਾਰ ਨੂੰ ਲੱਗ ਰਿਹਾ। ਇਸੇ ਕਰਕੇ ਹੀ 17 ਦਿਨਾਂ ਬਾਅਦ ਵੀ ਸਰਕਾਰ ਵੀ ਉੱਥੇ ਦੀ ਉੱਥੇ ਅੜੀ ਹੈ। ਕਿਉਂ? ਉਹਦਾ ਦੋਸਤੋ ਬਹੁਤ ਵੱਡਾ ਕਾਰਨ ਹੈ, ਉਹਦਾ ਕਾਰਨ ਫਾਰਮਰਸ ਪ੍ਰੋਟੈਸਟ ਤੋਂ ਉੱਤੇ ਹੈ। ਉਹਦੀ ਵਜ੍ਹਾ ਇਹ ਹੈ ਕਿ ਹੁਣ ਤੱਕ ਜਿੰਨੇ ਵੀ ਕਾਨੂੰਨ ਪਾਸ ਕੀਤੇ ਹੈ ਮਜੋਰਿਟੀ ਕਰਕੇ ਧੱਕੇ ਨਾਲ ਲਾਗੂ ਕਰਤੇ ਗਏ ਆ। CA ਆਇਆ, ਇਸ ਪ੍ਰੋਟੈਸਟ ਨੂੰ ਸ਼ਹੀਨ ਬਾਗ No. 2 ਵੀ ਕਿਹਾ ਜਾ ਰਿਹਾ। ਮਗਰ ਮੈਂ ਉਹਨਾਂ ਸਾਰੇ ਹੀ ਵਿਦਵਾਨਾਂ ਨੂੰ ਇਹ ਪੁੱਛਣਾ ਚਾਹੁੰਦਾ, ਇੰਨੇ ਜਿਹੜੇ ਸਮਝਦਾਰ ਲੋਕ ਜਿਹੜਾ ਇਹ ਬਿਆਨ ਦਿੰਦੇ ਨੇ ਕਿ ਸ਼ਹੀਨ ਬਾਗ ਦੇ ਵਿੱਚ ਜੋ ਲੋਕ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ CA ਦਾ ਡਾਇਰੈਕਟ ਸਾਰਿਆਂ ਨੂੰ ਅਸਰ ਨਹੀਂ ਸੀਗਾ, ਮਗਰ ਇੱਥੇ ਐਸਾ ਪ੍ਰੋਟੈਸਟ ਹੈ ਕਿ ਉੱਥੇ ਕੋਈ ਵੀ ਐਸਾ ਬੰਦਾ ਨਹੀਂ ਹੈ ਜਿਹਨੂੰ ਇਹਦਾ ਡਾਇਰੈਕਟ ਇਸ ਪੋਲਿਸੀ ਦਾ ਅਸਰ ਨਹੀਂ ਹੋ ਰਿਹਾ। ਸੋ ਇਹ ਸ਼ਹੀਨ ਬਾਗ No. 2 ਨਹੀਂ ਹੈ, ਇਹ ਸਿਰਫ ਕਿਸਾਨ ਆਪਣੀ ਸੈਲਫ ਰਿਸਪੈਕਟ ਦਾ, ਆਪਣੀ ਖੇਤੀਬਾੜੀ ਦਾ, ਆਪਣੇ ਜੋ ਹੁਣ ਤੱਕ ਕਿਸਾਨੀ ਦੀ ਹਿਸਟਰੀ ਹੈ ਉਹਨੂੰ ਪ੍ਰੋਟੈਕਟ ਕਰਨ ਵਾਸਤੇ ਲੜਾਈ ਲੜ ਰਿਹਾ ਕਿ ਉਹਨੂੰ ਦੁਕਾਨਦਾਰ ਨਾ ਬਣਾਓ, ਕਿਉਂਕਿ ਕਿਸਾਨ ਪੈਲੀ ਦੇ ਵਿੱਚ ਆਪਣੀ ਗਰੀਬੀ ਦੇ ਵਿੱਚ ਖੁਸ਼ ਹੈ, ਉਹ ਸ਼ੋਰੂਮ ਦੇ ਵਿੱਚ ਜਾਂ ਇੱਕ ਦੁਕਾਨ ਪਾ ਕੇ ਉਹ ਖੁਸ਼ ਨਹੀਂ ਰਹੇਗਾ, ਕਿਉਂਕਿ ਉਹਦੀਆਂ ਇਮੋਸ਼ਨਸ ਨੇ, ਉਹਦੇ ਬਜ਼ੁਰਗਾਂ ਦਾ ਪਸੀਨਾ, ਕਮਾਈ, ਉਹਨਾਂ ਦੀ ਸਾਰੀ ਇੱਜ਼ਤ ਜਿਹੜੀ ਹੈ ਉਹ ਉਸ ਜ਼ਮੀਨ ਨਾਲ ਜੁੜੀ ਹੋਈ ਹੈ। ਇੱਥੇ ਹੀ ਮੀਡੀਆ, ਇੱਥੇ ਹੀ ਸਰਕਾਰ ਫੇਲ ਹੋ ਰਹੀ ਹੈ, ਕਿਉਂਕਿ ਉਹ ਕਿਸਾਨਾਂ ਦੇ ਸੈਂਟੀਮੈਂਟ ਜਿਹੜੇ ਆ ਉਹਨਾਂ ਨੂੰ ਸਮਝ ਨਹੀਂ ਰਹੀ। ਐਸਾ ਕਾਨੂੰਨ ਤੁਸੀਂ ਕਿਵੇਂ ਬਣਾ ਸਕਦੇ ਹੋ ਕਿ ਜਿਹਦੇ ਵਿੱਚ ਜਿਹੜੇ ਸਟੇਕ ਹੋਲਡਰ ਨੇ ਜਿਨ੍ਹਾਂ ਉੱਤੇ ਉਹ ਅਸਰ ਹੋਣਾ ਹੈ ਉਹਨਾਂ ਉਸ ਕਾਨੂੰਨ ਦਾ, ਉਹਨਾਂ ਦੇ ਤੁਸੀਂ ਨੁਮਾਇੰਦੇ ਜਿਹੜੇ ਆ ਉਸ ਪੈਨਲ ਦੇ ਵਿੱਚ ਬਿਠਾਉਂਦੇ ਹੀ ਨਹੀਂ? ਇਹ ਕਿਹੜੀ ਤਰ੍ਹਾਂ ਦੀ ਐਸਾ ਕਾਨੂੰਨ ਹੈ ਕਿ ਰਿਫੋਰਮ ਜਿਹੜੀ ਆ ਜਿਹਦੇ ਲਈ ਤੁਸੀਂ ਭਲਾ ਕਰ ਰਹੇ ਹੋ ਉਹ ਔਖਾ ਹੋ ਰਿਹਾ, ਉਹ ਉੱਥੇ ਸ਼ਹੀਦੀਆਂ ਦੇ ਰਿਹਾ, ਮਗਰ ਤੁਸੀਂ ਕੰਟੀਨਿਊਸਲੀ ਆਪਣਾ ਇੱਕ ਸਾਰਾ ਮੀਡੀਆ ਲਾ ਕੇ ਇਹੋ ਹੀ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਇਹ ਕਾਨੂੰਨ ਸਹੀ ਹੈ। ਇਹ ਸਾਰੇ ਦੇ ਸਾਰੇ ਮਿਲੀਅਨ ਦੇ ਮਿਲੀਅਨ ਲੋਕ ਜਿਹੜੇ ਆ ਇਹ ਅੰਨੇ ਨੇ, ਇਹ ਬੇਵਕੂਫ ਨੇ, ਇਹਨਾਂ ਨੂੰ ਇਹਦੇ 'ਚ ਭਲਾਈ ਨਜ਼ਰ ਨਹੀਂ ਆ ਰਹੀ। ਜਿਵੇਂ GST ਦੇ ਟਾਈਮ ਬਿਜ਼ਨਸਮੈਨ ਨੂੰ ਭਲਾਈ ਨਜ਼ਰ ਨਹੀਂ ਆ ਰਹੀ ਸੀ, ਡੀਮੋਨੀਟਾਈਜੇਸ਼ਨ ਦੇ ਟਾਈਮ ਲੋਕਾਂ ਨੂੰ ਇਹਦੇ ਵਿੱਚ ਫਾਇਦਾ ਨਜ਼ਰ ਨਹੀਂ ਆ ਰਿਹਾ ਸੀਗਾ, CA ਦੇ ਟਾਈਮ ਮਿਨੋਰਿਟੀਜ਼ ਨੂੰ ਮੁਸਲਮਾਨਾਂ ਦਾ ਫਾਇਦਾ ਨਜ਼ਰ ਨਹੀਂ ਆ ਰਿਹਾ ਸੀਗਾ। ਇਸੇ ਤਰ੍ਹਾਂ ਅਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਬੇਵਕੂਫ ਕਿਸਾਨ ਜਿਹੜਾ ਆ ਉਹਨੂੰ ਆਪਣਾ ਹੀ ਫਾਇਦਾ ਨਜ਼ਰ ਨਹੀਂ ਆ ਰਿਹਾ, ਇਸ ਕਰਕੇ ਉਹ ਆਪਣੀਆਂ ਜਾਨਾਂ ਦੇਣ ਨੂੰ ਤਿਆਰ ਹੋਏ ਨੇ, ਇਸ ਕਰਕੇ ਉਹ ਭੁੱਖੇ ਬੈਠੇ ਹੋਏ ਆ, ਇਸ ਕਰਕੇ ਉਹ ਬਾਹਰ ਘਰੋਂ ਬੈਠੇ ਆ, ਉਹ ਠੰਡ ਲਵਾ ਰਹੇ ਨੇ, ਆਪਣੀਆਂ ਟਰਾਲੀਆਂ ਥੱਲੇ ਸੌ ਰਹੇ ਨੇ। ਸਾਰੀ ਦੁਨੀਆ ਨੂੰ ਇਹ ਨਜ਼ਰ ਆ ਰਿਹਾ ਕਿ ਇਹਦੇ ਵਿੱਚ ਕਿੱਥੇ ਧੱਕਾਸ਼ਾਹੀ ਹੈ, ਮਗਰ ਸਿਰਫ ਇੱਕ ਨੈਗੇਟਿਵ ਮੀਡੀਆ ਨੂੰ ਜਾਂ ਇੱਕ ਸਰਕਾਰ ਨੂੰ ਹੀ ਕਿਉਂ ਨਹੀਂ ਨਜ਼ਰ ਆ ਰਿਹਾ ਕਿ ਇਹਦੇ ਵਿੱਚ ਜਿਹਦਾ ਤੁਸੀਂ ਭਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉਹ ਹੀ ਰੋ ਰਿਹਾ, ਅਤੇ ਜੇ ਉਹ ਰੋ ਰਿਹਾ ਜਿਹਦਾ ਭਲਾ ਤੁਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਉਹ ਹੀ ਰੋ ਰਿਹਾ, ਤਾਂ ਤੁਹਾਨੂੰ ਕੀ ਪ੍ਰੋਬਲਮ ਹੈ ਕਿ ਤੁਸੀਂ ਉਸ ਕਾਨੂੰਨ ਜਿਹੜੇ ਆ ਐਡੀ ਕੀ ਮਜਬੂਰੀ ਹੈ ਤੁਹਾਡੀ ਕਿ ਤੁਸੀਂ ਲੋਕਾਂ ਨੂੰ ਰਵਾ ਕੇ ਉਹਨਾਂ ਨੂੰ ਤੰਗ ਕਰਕੇ ਉਹਨਾਂ ਦਾ ਭਲਾ ਕਰਨਾ? ਐਸਾ ਤਾਂ ਦੁਨੀਆ ਦੇ ਵਿੱਚ ਭਲੇ ਦੀ ਕੋਈ ਡੈਫੀਨੇਸ਼ਨ ਨਹੀਂ ਹੈ ਕਿ ਜਿਹਦਾ ਅਸੀਂ ਭਲਾ ਕਰ ਰਹੇ ਹਾਂ ਉਹ ਰੋ ਰਿਹਾ ਮਗਰ ਅਸੀਂ ਫਿਰ ਵੀ ਅਸੀਂ ਧੱਕਾ ਕਰ ਰਹੇ ਹਾਂ ਕਿ ਅਸੀਂ ਤੁਹਾਡਾ ਭਲਾ ਕਰਕੇ ਹੀ ਛੱਡਣਾ। ਸੋ ਇੱਥੋਂ ਹੀ ਸਵਾਲ ਖੜ੍ਹੇ ਹੁੰਦੇ ਨੇ ਕਿ ਸ਼ਾਇਦ ਉਹ ਭਲੇ ਦੇ ਪਿੱਛੇ ਇੱਕ ਬਹੁਤ ਵੱਡੀ ਕਹਾਣੀ ਹੈ ਜੋ ਕਿਸਾਨਾਂ ਨੂੰ ਜਿਹੜੀ ਆ ਸਮਝ ਆ ਰਹੀ ਹੈ, ਜਿਹਦੇ ਪਿੱਛੇ ਕਿਸਾਨ ਜਿਹੜੇ ਨੇ ਲੜ ਰਹੇ ਨੇ। ਇੱਥੇ ਹੀ ਗੱਲ ਕਰਾਂਗੇ ਕਿ ਸਰਕਾਰ ਦੇ ਕੀ ਰਹੀ ਹੈ, ਸਰਕਾਰ ਅਮੈਂਡਮੈਂਟਸ ਭੇਜ ਰਹੀ ਹੈ, ਸਰਕਾਰ ਜਿਹੜੀ ਹੈ ਲਗਾਤਾਰ ਇੱਕ ਨਵਾਂ ਰਜੀਮ ਸੈੱਟ ਕਰਨਾ ਚਾਹੁੰਦੀ ਹੈ ਜਿਹਦੇ 'ਚ ਮੰਡੀਆਂ ਖਤਮ ਹੋ ਜਾਣ। ਸਰਕਾਰ ਅਮੈਂਡਮੈਂਟ ਕਰਨ ਨੂੰ ਤਿਆਰ ਹੈ ਕਿ ਸਟੇਟ ਗੌਰਮੈਂਟ ਜਿਹੜੀ ਆ ਉਹ ਜਿੰਨਾ ਮੰਡੀ 'ਤੇ ਟੈਕਸ ਲੱਗਦਾ 8.5% ਉਹ ਪ੍ਰਾਈਵੇਟ ਜਿਹੜੀ ਯਾਰਡ ਹੋਣਗੇ ਜਿੱਥੇ ਪ੍ਰਾਈਵੇਟ ਲੋਕ ਆ ਕੇ ਮੰਡੀਆਂ ਲਾਉਣਗੇ ਉਹਨਾਂ ਦੇ ਉੱਤੇ ਟੈਕਸ ਲਾ ਸਕੇਗਾ। ਸਵਾਲ ਇੱਥੇ ਫਿਰ ਇਹੀ ਖੜ੍ਹਾ ਹੁੰਦਾ ਹੈ ਕਿ ਜਿੰਨਾ ਸਟੇਟਸ ਦੇ ਵਿੱਚ MP ਦੇ ਵਿੱਚ UP ਦੇ ਵਿੱਚ ਇਹ ਲਾਗੂ ਹੋ ਚੁੱਕਿਆ, ਉੱਥੇ ਦਾ ਕਿਸਾਨ ਜਿਹੜਾ ਆ ਉਹ ਪੰਜਾਬ ਵੱਲ ਨੂੰ ਭੱਜ ਰਿਹਾ ਆਪਣੀ ਫਸਲ ਲੈ ਕੇ। ਉੱਥੇ ਤਾਂ ਗੌਰਮੈਂਟ ਜਿਹੜੀ ਆ ਕਪਾਹ ਲੈ ਕੇ MP ਦੇ ਵਿੱਚ ਨਹੀਂ ਲੈ ਰਹੀ, ਉਹਨੂੰ ਖਰੀਦ ਨਹੀਂ ਰਹੀ, ਉਹ ਸੜ ਰਹੀ ਹੈ। ਇਹ ਤੁਹਾਡੀਆਂ NDTV ਦੀਆਂ ਰਿਪੋਰਟਸ ਨੇ, ਮਗਰ ਫਿਰ ਵੀ ਅਸੀਂ ਇਹ ਕਹਿਣ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਰਿਫੋਰਮ ਜਿਹੜੇ ਨੇ ਇਹ ਆਲਰੇਡੀ ਸਕਸੈਸਫੁਲ ਹੋ ਚੁੱਕੇ ਨੇ, ਇਹ ਰਿਫੋਰਮ ਜਿਹੜੇ ਆ ਇਹ ਕਿਸਾਨ ਦੀ ਜ਼ਿੰਦਗੀ ਬਦਲ ਦੇਣਗੇ। ਇੱਥੇ ਹੀ ਮੈਂ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇਸ ਵੇਲੇ ਸਾਡੀਆਂ ਜਿਹੜੀਆਂ ਕਿਸਾਨ ਯੂਨੀਅਨ ਉੱਥੇ ਜਿਹੜੇ ਲੀਡਰ ਨੇ ਉਹ MSP ਜਿਹੜੀ ਚਾਲੂ ਹੈ ਉਹਦੀ ਗੱਲ ਨਹੀਂ ਕਰ ਰਹੇ। ਇਸ ਵਹਿਮ 'ਚ ਸਾਨੂੰ ਸੁਣਨ ਵਾਲਿਆਂ ਨੂੰ ਜਾਂ ਸਾਨੂੰ ਕਿਸੇ ਨੂੰ ਵੀ ਨਹੀਂ ਰਹਿਣਾ ਚਾਹੀਦਾ ਕਿ ਗੱਲ ਇਸ ਵੇਲੇ MSP ਦੀ ਹੋ ਰਹੀ ਹੈ ਜੋ ਆਲਰੇਡੀ ਚੱਲ ਰਹੀ ਹੈ, ਇਹ ਉਹ MSP ਦੀ ਗੱਲ ਹੋ ਰਹੀ ਹੈ, ਕਿਸਾਨ ਯੂਨੀਅਨਸ ਉਹਦੀ ਗੱਲ ਕਰ ਰਹੀਆਂ ਨੇ ਜੋ ਸਵਾਮੀਨਾਥਨ ਕਮਿਸ਼ਨ ਨੇ ਆਪਣੀ ਰਿਪੋਰਟ 'ਚ ਲਿਖੀ ਸੀ। ਸੋ ਸਰਕਾਰ ਉੱਤੇ ਇਹ ਵੀ ਪ੍ਰੈਸ਼ਰ ਹੈ, ਕਿਸਾਨ ਯੂਨੀਅਨਸ ਅੱਜ ਵਾਲੀ MSP ਦੀ ਗੱਲ ਨਹੀਂ ਕਰ ਰਹੇ, ਸਰਕਾਰ ਨੂੰ ਸਵਾਲ ਇਹ ਪੁੱਛੇ ਜਾ ਰਹੇ ਨੇ ਕਿ ਜੇ 5 ਰੁਪਏ ਕਿਲੋ ਕਿਨੂੰ ਜਿਹੜਾ ਨਾਗਪੁਰ ਸੰਤਰਾ ਮਿਲਦਾ ਹੈ ਉਹ 140-200 ਰੁਪਏ ਦਿੱਲੀ ਕਿਵੇਂ ਹੋ ਜਾਂਦਾ, ਕੀ ਉਹ ਕਿਸਾਨ ਲੈ ਕੇ ਆਉਂਦਾ, ਕੀ ਉਹ ਕਿਸਾਨ ਉਹਦਾ ਕਿਸਾਨ ਨੂੰ ਉਹਦਾ ਐਡਵਾਂਟੇਜ ਹੋ ਰਿਹਾ? ਉਹਨੂੰ ਐਡਵਾਂਟੇਜ ਉਹਨਾਂ ਲੋਕਾਂ ਨੂੰ ਹੋ ਰਿਹਾ ਜਿਨ੍ਹਾਂ ਨੇ ਮਿਲੀਅਨਸ ਡਾਲਰ ਲਾ ਕੇ ਉੱਥੇ ਕੋਲਡ ਸਟੋਰੇਜ ਬਣਾਏ ਨੇ, ਉਹ ਆਲਰੇਡੀ ਇੰਨੇ ਸਾਲਾਂ ਦੇ ਐਕਸਪਲੋਇਟ ਕਰ ਰਹੇ ਨੇ ਉਸ ਕਿਸਾਨ ਨੂੰ। ਸਿਰਫ ਉਸ ਕਿਸਾਨ ਨੇ ਕਦੀ ਆਵਾਜ਼ ਨਹੀਂ ਚੁੱਕੀ, ਕਿਉਂਕਿ ਅੱਜ ਐਸਾ ਕਿਸਾਨ ਇੱਕ ਸਾਹਮਣੇ ਆ ਗਿਆ ਜੋ ਅਣਖੀ ਹੈ, ਇੱਕ ਐਸਾ ਕਿਸਾਨ ਅੱਗੇ ਸਾਹਮਣੇ ਆ ਚੁੱਕਿਆ ਜਿਹਨੂੰ ਜੇ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਦਬਾਓ ਤਾਂ ਉਹ ਦੱਬਦਾ ਨਹੀਂ, ਉਹ ਰਿਵੋਲਟ ਕਰਦਾ। ਅਸੀਂ ਉਹ ਚੀਜ਼ ਜਿਹੜੀ ਆ ਉਹ ਭੁੱਲ ਜਾਂਦੇ ਹਾਂ ਕਿ ਜਦੋਂ ਵੀ ਕੋਈ ਵੀ ਚੀਜ਼ ਅਸੀਂ ਕਿਸੇ 'ਤੇ ਦਬਾਅ ਪਾਉਂਦੇ ਹਾਂ, ਸਾਨੂੰ ਬਹੁਤ ਜ਼ਰੂਰੀ ਹੈ ਕਿ ਅਸੀਂ ਉਸ ਤਰ੍ਹਾਂ ਦੇ ਲੋਕਾਂ ਦਾ ਕਰੈਕਟਰਿਸਟਿਕਸ ਪੜ੍ਹੀਏ, ਉਹਨਾਂ ਦੀ ਸਾਈਕੋਲੋਜੀ ਪੜ੍ਹੀਏ। ਸ਼ਾਇਦ ਇੱਥੇ ਹੀ ਸਰਕਾਰ ਨੇ ਗਲਤੀ ਕੀਤੀ ਹੈ। ਔਰ ਅੱਜ ਜੇ ਇੱਕ ਪਰਟੀਕੁਲਰ ਕਿਸਾਨ ਜਿਹੜਾ ਆ ਉਹਨੇ ਆਵਾਜ਼ ਚੁੱਕੀ ਹੈ ਤਾਂ ਸਾਰੇ ਹੀ ਜਿਨ੍ਹਾਂ ਕਿਸਾਨਾਂ ਨੂੰ ਪੀੜ ਹੋ ਰਹੀ ਸੀ ਉਹ ਨਾਲ ਜੁੜ ਗਏ ਨੇ। ਜੇ ਇਹ ਰਿਫੋਰਮ ਜਿਹੜੇ ਆ ਮਹਾਰਾਸ਼ਟਰ 'ਚ ਕੰਮ ਕਰਦੇ ਹੁੰਦੇ ਤਾਂ ਮਹਾਰਾਸ਼ਟਰ ਦੇ ਇੰਨੇ ਕਿਸਾਨ ਜਿਹੜੇ ਆ ਉਹ ਸੁਸਾਈਡ ਨਹੀਂ ਕਰਦੇ। ਅੱਜ ਉਹੀ ਅਕਸ਼ੇ ਕੁਮਾਰ ਜਿਹੜਾ ਉਦੋਂ ਕਿਸਾਨਾਂ ਲਈ ਅੱਗੇ ਹੋ ਕੇ ਪੈਸੇ ਲਾਉਂਦਾ ਸੀਗਾ, ਅੱਜ ਉਹ ਮੂੰਹ ਬੰਦ ਕਰਕੇ ਕਿਉਂ ਬੈਠਾ ਹੈ? ਕਿਉਂਕਿ ਅੱਜ ਸੱਚ ਬੋਲਣ ਦੀ ਹਿੰਮਤ ਨਹੀਂ ਹੈ। ਕਿਸਾਨ ਮਹਾਰਾਸ਼ਟਰ 'ਚ ਸੁਸਾਈਡ ਕਰ ਰਹੇ ਨੇ, ਆਂਧਰਾ ਪ੍ਰਦੇਸ਼ ਦੇ ਵਿੱਚ ਦੜਾ ਦੜ ਕਿਸਾਨ ਸੁਸਾਈਡ ਕਰਦੇ ਰਹੇ ਨੇ, MP 'ਚ ਕਰਦੇ ਰਹੇ ਨੇ, ਬਿਹਾਰ ਦਾ ਕਿਸਾਨ ਪੰਜਾਬ 'ਚ ਆ ਕੇ ਦਿਹਾੜੀਆਂ ਕਰਦਾ, ਲੇਬਰ ਕਰਦਾ, ਫਿਰ ਵੀ ਸਰਕਾਰ ਇਹ ਕਹਿਣ ਨੂੰ ਤਿਆਰ ਹੈ ਕਿ ਰਿਫੋਰਮ ਜਿਹੜੇ ਆ ਉਹਦਾ ਬਹੁਤ ਵਧੀਆ ਅਸਰ ਹੋ ਰਿਹਾ। ਪਿਛਲੇ ਇੰਨੇ ਸਾਲਾਂ 'ਚ ਕਿਸਾਨ ਨੂੰ ਬਹੁਤ ਆਮਦਨ ਵੱਧ ਗਈ ਹੈ, ਇਸ ਕਰਕੇ ਕਿਸਾਨ ਦੀ ਜ਼ਿੰਦਗੀ ਬੈਟਰ ਹੋ ਗਈ ਹੈ। ਸ਼ਾਇਦ ਜਾਂ ਤਾਂ ਮੀਡੀਆ ਜਿਹੜਾ ਆ ਉਹ ਚੀਜ਼ ਝੂਠ ਦੱਸਦਾ ਕਿ ਇੰਨੇ ਲੋਕਾਂ ਨੇ ਇੰਨੇ ਕਿਸਾਨਾਂ ਨੇ ਸੁਸਾਈਡ ਕਰ ਲਏ ਨੇ, ਅਤੇ ਜਾਂ ਇਸ ਵੇਲੇ ਮੀਡੀਆ ਔਰ ਸਰਕਾਰ ਇਹ ਮੰਨਣ ਨੂੰ ਤਿਆਰ ਨਹੀਂ ਹੈ ਕਿਉਂਕਿ ਉਹਨਾਂ ਨੂੰ ਆਪਣੀ ਹੀ ਗਲਤੀ ਐਕਸੈਪਟ ਕਰਨ 'ਚ ਇੱਕ ਈਗੋ ਹੈ। ਅੱਜ ਸਰਕਾਰ ਇਹ ਮੰਨਣ ਨੂੰ ਤਿਆਰ ਨਹੀਂ ਕਿ ਜੇ ਅੱਗੇ ਧੱਕਾਸ਼ਾਹੀ ਕਰਕੇ ਕਾਨੂੰਨ ਪਾਸ ਕੀਤੇ ਨੇ ਤਾਂ ਸ਼ਾਇਦ ਹੁਣ ਧੱਕਾ ਜਿਹੜਾ ਆ ਉਹ ਡੱਕਿਆ ਗਿਆ। ਇਸ ਵੇਲੇ ਕਿਸਾਨਾਂ ਨੇ ਛਾਤੀਆਂ ਚੌੜੀਆਂ ਕਰਕੇ ਅੱਗੇ ਆਪਣੀ ਧੌਣ ਚੁੱਕ ਲਈ ਹੈ ਕਿ ਜਾਂ ਤਾਂ ਹੁਣ ਸਾਡੀ ਧੌਣ ਵੱਢੀ ਜਾਏਗੀ ਅਤੇ ਜਾਂ ਅਸੀਂ ਇਹ ਕਾਨੂੰਨ ਜਿਹੜੇ ਆ ਇਹਨੂੰ ਐਕਸੈਪਟ ਨਹੀਂ ਕਰਾਂਗੇ। ਇਸ ਵੇਲੇ ਪ੍ਰੋਬਲਮ ਉੱਥੇ ਹੈ ਕਿਉਂਕਿ ਨਾ ਤਾਂ ਉਹਨਾਂ ਉੱਤੇ ਕਿਸਾਨਾਂ ਦੇ ਉੱਤੇ ਕੋਈ ਚਾਰਜ ਲੱਗ ਸਕਦਾ, ਨਾ ਉਹਨਾਂ ਉੱਤੇ ਤੁਸੀਂ ਧੱਕਾ ਕਰ ਸਕਦੇ ਹੋ। ਕਿਉਂ? ਕਿਉਂਕਿ ਸਾਰਾ ਇੰਟਰਨੈਸ਼ਨਲ ਮੀਡੀਆ ਇਸ ਚੀਜ਼ ਨੂੰ ਵਾਚ ਕਰ ਰਿਹਾ, ਕਿਉਂਕਿ ਬਾਈ ਲਾਅ ਜਿਹੜੇ ਲੋਕਾਂ ਦੇ ਉੱਤੇ ਤੁਸੀਂ ਕਾਨੂੰਨ ਬਣਾਏ ਆ ਜਦੋਂ ਉਹਨਾਂ ਨੂੰ ਵਿੱਚ ਇਨਵੋਲਵ ਨਹੀਂ ਕੀਤਾ ਤਾਂ ਤੁਸੀਂ ਉਹਨਾਂ ਦੇ ਪ੍ਰੋਟੈਸਟ 'ਤੇ ਅਰੈਸਟ ਨਹੀਂ ਕਰ ਸਕਦੇ। ਇਹ ਚੀਜ਼ ਬਹੁਤ ਚੰਗੀ ਤਰ੍ਹਾਂ ਜਿਹੜੀ ਆ ਸਰਕਾਰ ਨੂੰ ਪਤਾ ਹੈ, ਇਸ ਕਰਕੇ ਸਰਕਾਰ ਜਿਹੜੀ ਆ ਉਹਨੂੰ ਕੋਈ ਚਾਰਾ ਨਹੀਂ ਸਮਝ ਆ ਰਿਹਾ। ਅਤੇ ਉਹਨਾਂ ਕੋਈ ਇੱਕ ਹੀ ਚਾਰਾ ਹੈ ਕਿ ਜਿੰਨਾ ਇਹਨੂੰ ਲੇਟ ਕੀਤਾ ਜਾਏ, ਕਿਸਾਨਾਂ ਨੂੰ ਕਿਸਾਨਾਂ ਦੇ ਅਗੇਂਸਟ ਪਿੱਚ ਕੀਤਾ ਜਾਏ, ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਹੋਰ ਰੰਗਤ ਦਿੱਤੀ ਜਾਏ, ਚਾਹੇ ਕਾਂਗਰਸ ਦੀ ਰੰਗਤ ਦਿੱਤੀ ਜਾਏ, ਚਾਹੇ ਇਹਨੂੰ ਫੈਡਰਲਿਜ਼ਮ ਜਿਹੜੀ ਆ ਉਹਦੀ ਨਜ਼ਰ ਉਹਦਾ ਨਜ਼ਰ ਦਿੱਤਾ ਜਾਏ, ਇਹਨੂੰ ਹਰ ਤਰ੍ਹਾਂ ਦੀ ਉਹ ਐਸੀ ਰੰਗਤ ਚੜ੍ਹਾ ਦਿੱਤੀ ਜਾਏ ਜਿਹਦੇ ਨਾਲ ਇਹ ਜੈਨੂਅਨ ਕਿਸਾਨਾਂ ਦਾ ਪ੍ਰੋਟੈਸਟ ਨਜ਼ਰ ਨਾ ਆਏ। ਇੱਥੋਂ ਤੱਕ ਵੀ ਸਰਕਾਰਾਂ ਮੀਡੀਆ ਬਿਆਨ ਦੇ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਵੇਖੋ ਜੀ ਕਿਸਾਨ ਜਿਹੜਾ ਆ ਉਹ ਇੱਕ ਦਲਿਤ ਦੇ ਨਾਲ ਧੱਕਾ ਕਰਦਾ, ਉੱਥੇ ਫਿਊਡਲਿਜ਼ਮ ਜਿਹੜੀ ਆ ਉਹਦਾ ਵੀ ਪ੍ਰਚਾਰ ਕੀਤਾ ਜਾ ਰਿਹਾ, ਇਹ ਲੋਕ ਜਿਹੜੇ ਆ ਇਹ ਕੰਟਰੋਲ ਰੱਖਦੇ ਨੇ, ਸ਼ਾਇਦ ਉਹਨਾਂ ਨੂੰ ਸਟੈਟਿਸਟਿਕਸ ਪੜ੍ਹਨੇ ਨਹੀਂ ਆਉਂਦੇ। ਯੂਪੀ ਜਿਹਦੇ ਵਿੱਚ ਯੋਗੀ ਜਿਹਦੇ ਵਿੱਚ ਬੀਜੇਪੀ ਸਰਕਾਰ ਹੈ, ਜਿਹਦੇ ਵਿੱਚ ਇਹ ਕਹਿ ਰਹੇ ਨੇ ਕਿ ਉੱਥੇ ਰਿਫੋਰਮ ਬੜੇ ਕਾਮਯਾਬ ਹੋ ਚੁੱਕੇ ਨੇ, ਮੰਡੀ ਸਿਸਟਮ ਖਤਮ ਹੋਣ ਕਰਕੇ ਉੱਥੇ ਬੜਾ ਫਾਇਦਾ ਹੋਇਆ, ਉੱਥੇ 44% ਜਿਹੜਾ ਦਲਿਤ ਹੈ ਪਿੰਡਾਂ ਦੇ ਵਿੱਚ ਉਹ ਬਿਲੋ ਪਾਵਰਟੀ ਲਾਈਨ ਹੈ, ਔਰ ਜਿਹੜੇ ਸਟੇਟ ਦੀ ਇਹ ਗੱਲ ਕਰ ਰਹੇ ਨੇ ਪੰਜਾਬ ਦੀ ਉੱਥੇ 14% ਹੈ। ਅਸੀਂ ਇਹ ਨਹੀਂ ਕਹਿ ਰਹੇ ਕਿ ਦਲਿਤ ਜਿਹੜਾ ਆ ਉਹਦੀ ਹਾਲਤ ਬਿਲਕੁਲ 100% ਦਲਿਤ ਦੀ ਵਧੀਆ ਹੈ, ਮਗਰ 14% ਔਰ 44% ਨੂੰ ਤੁਸੀਂ ਅੱਜ ਕੰਪੇਅਰ ਨਹੀਂ ਕਰ ਸਕਦੇ। ਐਸਾ ਮੀਡੀਆ ਸਾਨੂੰ ਬਿਆਨ ਦੇ ਰਿਹਾ ਜਿਹਨੇ ਨਾ ਤਾਂ ਪੜ੍ਹਾਈ ਕੀਤੀ ਹੈ, ਨਾ ਹੀ ਉਹ ਸਟੈਟਿਸਟਿਕਸ ਨੂੰ ਵੇਖਦੇ ਨੇ, ਨਾ ਹੀ ਉਹ ਆਪਣੇ ਸਟੈਟਿਸਟਿਕਸ ਨੂੰ ਯੂਜ਼ ਕਰਦੇ ਨੇ, ਔਰ ਇਹ ਉਮੀਦ ਕਰਦੇ ਨੇ ਕਿਉਂਕਿ ਲੋਕ ਕਿਸੇ ਵੀ ਗੱਲਾਂ ਦੇ ਵਿੱਚ ਆ ਸਕਦੇ ਨੇ, ਪਾਲਾ ਪਾ ਕੇ ਨੈਗੇਟਿਵ ਤਰੀਕੇ ਦੇ ਨਾਲ ਆਪਣੇ ਵਿਊਜ਼ ਦੇ ਕੇ ਇਹਨੂੰ ਕੌਮ ਦੇ ਵਿੱਚ, ਇਹਨੂੰ ਰਿਲੀਜਨ ਦੇ ਬੇਸ 'ਤੇ, ਇਹਨੂੰ ਕਾਸਟ ਦੇ ਬੇਸ 'ਤੇ, ਇਹਨੂੰ ਕਾਂਗਰਸ ਦੇ ਬੇਸ 'ਤੇ, ਇਹਨੂੰ ਖਾਲਿਸਤਾਨ ਦੇ ਬੇਸ 'ਤੇ ਇਹਨੂੰ ਡੀਰੇਲ ਕਰਤਾ ਜਾਏ। ਸਾਡਾ ਸਵਾਲ ਸਿਰਫ ਇੰਨਾ ਹੀ ਹੈ ਕਿ ਤੁਸੀਂ ਪੜ੍ਹੇ ਲਿਖੇ ਜਰਨਲਿਸਟ ਹੋ, ਪੜ੍ਹੇ ਲਿਖੇ ਸਰਕਾਰ ਦੇ ਐਸੇ ਲੀਡਰ ਹੋ ਕਿ ਜਿਹੜੇ ਲੋਕ ਆਪਣਾ ਹੀ ਸਟੈਟਿਸਟਿਕਸ ਜਿਹੜਾ ਆ ਜੋ ਤੁਹਾਡੀਆਂ ਹੀ ਵੈਬਸਾਈਟ ਦੇ ਉੱਤੇ ਪਿਆ ਆ ਉਹਨੂੰ ਨਹੀਂ ਪੜ੍ਹ ਸਕਦੇ। 44% ਯੂਪੀ ਦਾ ਦਲਿਤ ਜਿਹੜਾ ਆ ਬਿਲੋ ਪਾਵਰਟੀ ਲਾਈਨ ਹੈ, 14% ਪੰਜਾਬ ਦਾ ਹੈ, ਔਰ ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਫਿਊਡਲਿਸਟ ਕਹਿ ਰਹੇ ਹੋ, ਔਰ ਯੂਪੀ ਦੇ ਵਿੱਚ ਤੁਸੀਂ ਇਹ ਕਹਿ ਰਹੇ ਹੋ ਕਿ ਉੱਥੇ ਸਾਡਾ ਰਿਫੋਰਮਸ ਜਿਹੜੇ ਆ ਕੰਮ ਕਰ ਰਹੇ ਨੇ। ਗੂਗਲ ਦੇ ਉੱਤੇ ਉਹਨਾਂ ਟਰੱਕਾਂ ਦੀ ਫਿਗਰਸ ਹੈ ਕਿ ਜਿੰਨੇ ਟਰੱਕ ਪੰਜਾਬ 'ਚ ਆਏ ਨੇ ਯੂਪੀ ਤੋਂ, ਕਿਉਂਕਿ ਤੁਸੀਂ ਮੰਡੀ ਸਿਸਟਮ ਉੱਥੇ ਬੰਦ ਕਰਤਾ, ਖਤਮ ਕਰਤਾ, ਔਰ ਫਿਰ ਵੀ ਯੂਪੀ ਦੇ ਵਿੱਚ ਤੁਸੀਂ ਰਿਫੋਰਮਸ ਜਿਹੜੇ ਆ ਉਹਦੇ ਨਾਲ ਸਕਸੈਸ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਬਹੁਤ ਵਾਰ ਹੈਰਾਨੀ ਹੁੰਦੀ ਹੈ। ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ, ਕੁਛ ਕਾਲਸ ਅਸੀਂ ਲੈ ਰਹੇ ਹਾਂ। 0055 ਤੁਹਾਡਾ ਰੇਡੀਓ ਜ਼ਿੰਦਾਬਾਦ 'ਤੇ ਬਹੁਤ ਸਵਾਗਤ ਹੈ ਜੀ, ਤੁਸੀਂ ਆਪਣਾ ਵਿਚਾਰ ਜਿਹੜੇ ਆ ਜ਼ਰੂਰ ਦਿਓ।
ਕਰਨਲ ਸਾਹਿਬ, ਨਰਿੰਦਰ ਸੈਣੀ ਬੋਲ ਰਿਹਾ।
ਹਾਂਜੀ ਸੈਣੀ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ।
ਤੁਸੀਂ ਬਹੁਤ ਗੱਲਾਂ ਦਾ ਬਹੁਤ ਕਹਿ ਹੀ ਦਿੱਤੀਆਂ, ਪਰ ਤੁਸੀਂ ਇਹ ਦੇਖੋ ਨਾ ਕਿ ਮੈਂ ਵੀ ਕਈ ਵਾਰੀ ਸੋਚਦਾ ਕਿ ਅਸੀਂ ਮੋਦੀ ਨੂੰ ਬੜਾ ਬੜਾ ਬੁਰਾ ਭਲਾ ਕਹੀ ਜਾਂਦੇ ਹਾਂ, ਪਰ ਮੈਂ ਕਹਿੰਦਾ ਕਿ ਉਹ ਤਾਂ ਸਾਡੇ ਵਾਸਤੇ ਇੱਕ ਬੜੀ ਤਕੜਾ ਉਹਨੇ ਉਹਦੇ ਜੇ ਉਹਨੇ ਇਹ ਨਾ ਕਰਦਾ ਤੇ ਸਾਰਾ ਇੰਡੀਆ ਇਕੱਠਾ ਨਾ ਹੁੰਦਾ। ਪੰਜਾਬ ਦੇ ਵਿੱਚੋਂ ਐਜੂਕੇਸ਼ਨ ਸਟਾਰਟ ਹੋਈ ਔਰ ਉਹਨੇ ਜਿੱਦਾਂ ਪਹਿਲਾਂ ਹਿੰਦੂ ਮੁਸਲਮਾਨ ਵਾਲਾ ਚੱਕਰ ਪਾ ਕੇ ਸਾਰਾ ਕੁਛ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਸੀ, ਕੁਛ ਨਹੀਂ ਹੋਇਆ। ਹਰਿਆਣਾ ਵੀ ਨਾਲ ਜੁੜ ਗਿਆ, ਯੂਪੀ ਵੀ ਨਾਲ ਜੁੜ ਗਿਆ, ਰਾਜਸਥਾਨ ਵੀ ਜੁੜ ਗਿਆ, ਸਾਰੀਆਂ ਸਟੇਟਾਂ ਨਾਲ ਜੁੜ ਗਈਆਂ। ਇਹ ਤਾਂ ਜਿੱਥੇ ਜਿੱਥੇ ਇਹਨਾਂ ਕੋਲ ਤਾਕਤ ਲੱਗਦੀ ਉੱਥੇ ਉੱਥੇ ਰੋਕ ਕੇ ਬੈਠੇ ਆ। ਔਰ ਮੀਡੀਆ ਤਾਂ ਤੁਸੀਂ ਮੈਂ ਹੁਣ ਜਿਹੜਾ ਨਹੀਂ ਚਾਹਦਾ ਉਹ ਕਿ ਜਿਹੜਾ ਵਿਕਿਆ ਹੋਇਆ ਮੀਡੀਆ ਹੁੰਦਾ ਉਹਦਾ ਤਾਂ ਕੋਈ ਦੀਨ ਧਰਮ ਹੁੰਦਾ ਹੀ ਨਹੀਂ ਨਾ, ਉਹ ਤਾਂ ਖਤਮ ਹੋ ਗਿਆ ਕੰਮ ਰਾਈਟ। ਇਹ ਤਾਂ ਸੋਸ਼ਲ ਮੀਡੀਆ ਨੇ ਸਾਰਾ ਕੁਛ ਹਿਲਾ ਕੇ ਰੱਖਿਆ ਆ, ਨਹੀਂ ਤਾਂ ਇਹਨਾਂ ਦਾ ਬਸ ਚੱਲੇ ਇਹ ਵੀ ਖਤਮ ਕਰ ਦੇਣ। ਤੋ ਇਹ ਇੱਕ ਆਪਣੇ ਇੱਕ ਮਿੱਥੇ ਏਜੰਡੇ ਤੇ ਚੱਲ ਰਹੇ ਆ, ਹੋਰ ਇਹਨਾਂ ਦਾ ਕੋਈ ਲਾਅ ਬਣਾਉਣ ਨਹੀਂ। ਇਹਦਾ ਟੈਸਟ ਕਰਦੇ ਸੀ ਬਾਰ ਬਾਰ, ਜਿਹੜੇ ਕਦੇ ਨੋਟਬੰਦੀ ਕਰਕੇ ਤੇ CRA, ਕਦੇ ਕੁਛ ਹੋਰ ਕਰਕੇ ਇਲੈਕਸ਼ਨਾਂ ਵਿੱਚ। ਤੁਸੀਂ ਦੇਖੋ ਵੀ ਮੋਦੀ ਸਾਹਿਬ ਹੈਦਰਾਬਾਦ ਵੀ ਮਿਊਂਸੀਪਲ ਇਲੈਕਸ਼ਨਾਂ 'ਚ ਵੀ ਜਾ ਕੇ ਪ੍ਰਚਾਰ ਕਰਕੇ ਆਏ। ਇਹ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਥੋੜ੍ਹੀ ਹੈ, ਇਹ ਤਾਂ RSS ਦਾ ਪ੍ਰਾਈਮ ਮਿਨਿਸਟਰ ਹੈ। ਸੋ ਪਰ ਇਹਨੂੰ ਬਹੁਤ ਮੂੰਹ ਦੀ ਖਾਣੀ ਪਏਗੀ। ਆਹ ਜਿਹੜੀ ਐਜੂਕੇਸ਼ਨ ਚੱਲ ਰਹੀ ਆ, ਇਹ ਖਾਲੀ ਨੈਸ਼ਨਲ ਨਹੀਂ, ਹੁਣ ਤਾਂ ਇੰਟਰਨੈਸ਼ਨਲ ਐਜੂਕੇਸ਼ਨ ਬਣ ਗਈ।
ਬਿਲਕੁਲ ਸੈਣੀ ਸਾਹਿਬ, ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਕੁਛ ਹੋਰ ਵੀ ਕਾਲਰਸ ਜੁੜੇ ਆ, ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਕਾਲ ਕੀਤੀ ਆ, ਔਰ ਤੁਹਾਡੇ ਵਿਚਾਰ ਜਿਹੜੇ ਆ ਬਿਲਕੁਲ ਉਹ ਜਾਇਜ਼ ਨੇ, ਔਰ ਉਹਦੀ ਅਸੀਂ ਜਿੰਨਾ ਵੀ ਟਾਈਮ ਬਚਿਆ ਉਹਦੇ ਵਿੱਚ ਡਿਸਕਸ਼ਨ ਕਰਦੇ ਹਾਂ। ਸਾਡੇ ਨਾਲ ਹੁਣ 4126 ਤੁਸੀਂ ਔਨ ਏਅਰ ਹੋ ਜੀ, ਤੁਹਾਡਾ ਰੇਡੀਓ ਜ਼ਿੰਦਾਬਾਦ 'ਤੇ ਬਹੁਤ ਬਹੁਤ ਸਵਾਗਤ ਹੈ ਜੀ।
ਹਾਂਜੀ, ਮੈਂ ਐਕਚੁਲੀ ਕਿਸਾਨਾਂ ਦੀ ਹਮਾਇਤ ਕਰਨਾ ਜੀ। ਤੁਸੀਂ ਬਹੁਤ ਅੱਛੇ ਸ਼ਬਦ ਕਹੇ ਨੇ ਕਿ ਇਹ ਜਿਹੜਾ ਮੀਡੀਆ ਹੈਗਾ ਨਾ, ਮੈਂ 2-4 ਚੈਨਲ ਲਾ ਕੇ ਰੋਜ਼ ਵੇਖਦਾ। ਆਹ ਮੀਡੀਆ ਜਿਹੜਾ ਖੁੱਲੀ ਚੁੱਪ ਕੀਤਾ ਹੋਇਆ, ਇੰਨੀ ਵੱਡੀ ਤਹਿਰੀਕ ਨੂੰ ਇੱਕ ਜ਼ਰਾ ਵੀ ਉਹਨੂੰ ਨਹੀਂ ਦੇ ਰਿਹਾ, ਇੰਨਾ ਕੰਟਰੋਲ ਕੀਤਾ ਹੋਇਆ ਗੌਰਮੈਂਟ ਨੇ ਉਹਨੂੰ। ਮੈਨੂੰ ਸਮਝ ਨਹੀਂ ਆ ਰਹੀ ਕਿ ਇਹ ਪਤਾ ਨਹੀਂ ਕੀ ਕੱਢਣਾ ਚਾਹ ਰਹੇ ਨੇ ਇਹਦੇ ਵਿੱਚੋਂ। ਤੇ 12 ਤੱਕ ਦੇ ਨਾਲ ਸਾਰੇ ਹੀ ਰਲੇ ਹੋਏ ਨੇ, ਅਸੀਂ ਵੀ ਰਲੇ ਹੋਏ ਹਾਂ, ਸਾਰੀ ਕੌਮ ਰਲੀ ਹੋਈ ਹੈ, ਪੂਰੀ ਦੁਨੀਆਂ ਰਲ ਗਈ
ਜੀ।
ਇਹਨਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ
ਜੀ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ, ਤੁਹਾਡਾ ਵਿਚਾਰ ਆਏ ਨੇ, ਤੁਸੀਂ ਰੇਡੀਓ ਜ਼ਿੰਦਾਬਾਦ 'ਤੇ ਕਾਲ ਕੀਤੀ ਹੈ, ਬਹੁਤ ਬਹੁਤ ਸ਼ੁਕਰੀਆ। ਦੋਸਤੋ, ਗੱਲ ਜਿਹੜੀ ਅਸੀਂ ਕਰ ਰਹੇ ਸੀਗੇ, ਜਿਵੇਂ ਸਾਡੇ ਕਾਲਰਸ ਵੀ ਕਹਿ ਰਹੇ ਨੇ, ਇਹ ਹਰੇਕ ਨੂੰ ਨਜ਼ਰ ਆ ਰਿਹਾ ਕਿ ਇਹ ਧੱਕਾ ਹੈ। ਸਾਡੀ ਵੀ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਕਿ ਸਾਨੂੰ ਸਾਰਿਆਂ ਨੂੰ ਕਿਸਾਨਾਂ ਤੋਂ ਬਹੁਤ ਸਮਝ ਲੈਣ ਦੀ ਲੋੜ ਹੈ, ਖਾਸ ਤੌਰ 'ਤੇ ਇੰਡੀਆ ਦੀ ਔਰ ਸਾਊਥ ਏਸ਼ੀਆ ਦੀ ਪੋਲੀਟਿਕਸ ਜਿਹੜੀ ਆ, ਪੋਲੀਟੀਕਲ ਲੋਕ ਜਿਹੜੇ ਨੇ, ਪੋਲੀਟੀਸ਼ੀਅਨਸ ਨੇ, ਉਹਨਾਂ ਨੂੰ ਬਜਾਏ ਕਿ ਉਹ ਇਹ ਕਹਿਣ ਕਿ ਇਹ ਕਿਸਾਨ ਜਿਹੜੇ ਨੇ ਅਨਪੜ੍ਹ ਨੇ, ਇਹਨਾਂ ਨੂੰ ਬਿੱਲ ਨਹੀਂ ਪੜ੍ਹਨਾ ਆਉਂਦਾ, ਇਹਨਾਂ ਨੂੰ ਇਹਦੇ 'ਚ ਆਪਣਾ ਭਲਾ ਨਜ਼ਰ ਨਹੀਂ ਆਉਂਦਾ, ਮੇਰੀ ਦਰਖਾਸਤ ਇਹ ਹੈ ਕਿ ਸਾਰੇ ਹੀ ਪੋਲੀਟੀਸ਼ੀਅਨ ਜਿਹੜੇ ਨੇ ਉਹ ਕਿਸਾਨਾਂ ਤੋਂ ਟਿਊਸ਼ਨ ਰੱਖੋ, ਅਕਲ ਸਿੱਖੋ ਕਿ ਡੈਮੋਕ੍ਰੇਸੀ ਜਿਹੜੀ ਆ ਉਹਦੇ ਵਿੱਚ ਕਿਵੇਂ ਰਿਹਾ ਜਾਂਦਾ, ਕਿਵੇਂ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਤੁਸੀਂ ਬਿਆਨਬਾਜ਼ੀ, ਭੈੜੀ ਸ਼ਬਦਾਵਲੀ ਇਹਨੂੰ ਵਰਤੇ ਬਿਨਾਂ ਵੀ ਤੁਸੀਂ ਕਿਵੇਂ ਆਪਣੇ ਪੁਆਇੰਟ ਜਿਹੜੇ ਆ, ਕਿਵੇਂ ਤੁਸੀਂ ਵੱਡੀਆਂ ਵੱਡੀਆਂ ਸਰਕਾਰਾਂ ਦੇ ਗੋਡੇ ਲਵਾ ਸਕਦੇ ਹੋ ਜਿਵੇਂ ਉਹਨਾਂ ਨੇ ਲਵਾਏ ਹੋਏ ਆ। 17 ਦਿਨ ਤੋਂ ਇੰਨੀਆਂ ਮੀਡੀਆ ਦੀਆਂ ਚਾਲਾਂ, ਗੌਰਮੈਂਟ ਦੀਆਂ ਚਾਲਾਂ, ਹਰ ਚੀਜ਼ ਚੱਲ ਰਹੀ ਆ, ਮਗਰ ਉਹਨਾਂ ਨੇ ਨਾ ਤਾਂ ਆਪਣੀ ਪੇਸ਼ੈਂਸ ਗਵਾਈ। ਉਹ ਪ੍ਰੈਸ ਰਿਲੀਜ਼ ਕਰਦੇ ਨੇ, ਪ੍ਰੈਸ ਇੱਕ ਮੀਟਿੰਗ ਕਰਦੇ ਨੇ ਮੀਡੀਆ ਦੀ, ਉਹ ਵੀ ਹਿੰਦੀ ਯੂਜ਼ ਕਰਦੇ ਆ, ਹਿੰਦੀ ਦੇ ਵਿੱਚ ਕੀਤੀ ਜਾਂਦੀ ਆ ਕਿਉਂਕਿ ਨੈਸ਼ਨਲ ਲੈਂਗੁਏਜ ਹੈ, ਕਿਉਂਕਿ ਨੈਸ਼ਨਲ ਮੀਡੀਆ ਉੱਥੇ ਹੈ, ਉਹ ਕੋਈ ਲੋਕਲ ਭਾਸ਼ਾ ਨਹੀਂ ਯੂਜ਼ ਕਰ ਰਹੇ, ਕੋਈ ਐਸਾ ਸ਼ਬਦ ਨਹੀਂ ਯੂਜ਼ ਕਰ ਰਹੇ। ਈਵਨ ਜੇ ਯੋਗਰਾਜ ਨੇ ਗਲਤ ਬਿਆਨ ਕੀਤਾ ਸੀਗਾ, ਉਹਨੇ ਵੀ ਮਾਫ਼ੀ ਮੰਗਣੀ ਪਈ ਉਹਨੂੰ, ਕਿਉਂਕਿ ਉਹਨਾਂ ਉੱਤੇ ਉਹਦੇ ਉੱਤੇ ਵੀ ਕਿਸਾਨਾਂ ਦੇ ਪ੍ਰੈਸ਼ਰ ਸੀਗਾ, ਕਿਉਂਕਿ ਕਿਸਾਨ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ, ਕਿਸੇ ਵੀ ਗਲਤ ਭਾਸ਼ਾ ਨੂੰ, ਕਿਸੇ ਵੀ ਐਂਟੀ ਨੈਸ਼ਨਲ ਵਰਡਿੰਗ ਨੂੰ, ਕਿਸੇ ਵੀ ਤਰ੍ਹਾਂ ਦਾ ਰਿਲੀਜਨ, ਕਿਸੇ ਵੀ ਤਰ੍ਹਾਂ ਦਾ ਐਸਾ ਪ੍ਰਚਾਰ ਨਹੀਂ ਹੋਣ ਦੇ ਰਹੇ। ਇਹਦੀ ਤੋਂ ਤਾਂ ਪੋਲੀਟੀਸ਼ੀਅਨਸ ਨੂੰ ਅਕਲ ਲੈਣੀ ਚਾਹੀਦੀ ਹੈ, ਇੰਡੀਆ ਦੇ ਖਾਸ ਤੌਰ 'ਤੇ ਜਿਹੜੇ ਕਿ ਰਾਜ ਸਭਾ ਦੇ ਵਿੱਚ ਜਦੋਂ ਲਾਈਵ ਟੈਲੀਕਾਸਟ ਹੋ ਰਿਹਾ ਹੁੰਦਾ, ਉੱਥੇ ਸਪੀਕਰ ਦਾ ਮਾਈਕ ਫੜ ਕੇ ਖੋਲ ਲੈਂਦੇ ਨੇ, ਇੱਕ ਦੂਜੇ ਨਾਲ ਘਸੁੰਨ ਮੁੱਕੀ ਹੁੰਦੇ ਨੇ, ਉੱਥੇ ਸਿਕਿਉਰਿਟੀ ਬੁਲਾ ਕੇ ਇਹਨਾਂ ਨੂੰ, ਅੱਜ ਜਿਹੜੇ ਲੀਡਰ ਬਣੇ ਹੋਏ ਨੇ, ਜਿਹੜੇ ਸਾਨੂੰ ਇਹਨਾਂ ਲੋਕਾਂ ਨੂੰ ਇਹ ਕਹਿ ਰਹੇ ਨੇ ਕਿ ਕਿਸਾਨ ਅਨਪੜ੍ਹ ਹੈ, ਇਹਨੂੰ ਆਪਣਾ ਭਲਾ ਬੁਰਾ ਨਹੀਂ ਨਜ਼ਰ ਆ ਰਿਹਾ, ਇਹਨੂੰ ਬਿੱਲ ਨਹੀਂ ਪੜ੍ਹਨਾ ਆ ਰਿਹਾ, ਉਹਨਾਂ ਨੇ ਤਾਂ ਤੁਹਾਨੂੰ ਅਕਲ ਸਿਖਾ ਦਿੱਤੀ ਹੈ। ਇੱਕ 70 ਸਾਲ, ਇੰਨੇ ਸਾਲ ਤੁਸੀਂ ਆਜ਼ਾਦੀ ਤੋਂ ਬਾਅਦ ਜਿਹੜੀ ਅਕਲ ਨਹੀਂ ਸਿੱਖੀ, ਉਹਨਾਂ ਨੇ ਐਸਾ ਪ੍ਰੋਟੈਸਟ ਕਰਕੇ ਤੁਹਾਨੂੰ ਲੀਡਰਾਂ ਨੂੰ, ਤੁਹਾਨੂੰ ਪੋਲੀਟੀਸ਼ੀਅਨਸ ਨੂੰ ਇੱਕ ਐਸਾ ਚਪੇੜ ਮਾਰੀ ਹੈ ਕਿ ਤੁਸੀਂ ਉਹਨਾਂ ਤੋਂ ਅਕਲ ਸਿੱਖੋ, ਤੁਸੀਂ ਉਹਨਾਂ ਤੋਂ ਸਿੱਖੋ ਕਿ ਸ਼ਾਂਤੀ ਨਾਲ ਕਿਵੇਂ ਕੰਮ ਕਰਨਾ, ਉਹਨਾਂ ਤੋਂ ਸਿੱਖੋ ਕਿ ਕਿਵੇਂ ਧਰਮ ਦਾ ਨਾਂ ਲਏ ਬਿਨਾਂ ਲੋਕਾਂ ਨੂੰ ਧਰਮ ਦੇ ਨਾਂ ਦੇ ਉੱਤੇ, ਲੈਂਗੁਏਜ ਦੇ ਨਾਂ ਦੇ ਉੱਤੇ, ਕਾਸਟ ਦੇ ਨਾਂ ਦੇ ਉੱਤੇ ਨਾਂ ਵੰਡ ਕੇ ਵੀ ਯੂਨਿਟੀ ਕੀਤੀ ਜਾ ਸਕਦੀ ਹੈ। ਅੱਜ ਸਾਰਾ ਇੰਡੀਆ, ਇੰਟਰਨੈਸ਼ਨਲ, ਸਾਰਾ NRI, ਸਾਰੀ ਵਰਲਡ, UN ਵੀ, UN ਦੇ ਸਪੋਕਸਪਰਸਨ ਵੀ, ਕੈਨੇਡਾ ਦੀਆਂ 3 ਲੱਖ ਮੈਂਬਰਸ, ਯੂਨੀਅਨ ਜਿਹੜੀ ਆ, ਪ੍ਰਾਈਵੇਟ ਔਰਗਨਾਈਜ਼, ਪ੍ਰਾਈਵੇਟ ਯੂਨੀਅਨ, ਸਭ ਤੋਂ ਵੱਡੀ ਯੂਨੀਅਨ ਜਿਹੜੀ ਆ, 3 ਲੱਖ ਉਹਦਾ ਮੈਂਬਰ ਆ, ਉਹਨੇ ਵੀ ਉਹਨਾਂ ਕਿਸਾਨਾਂ ਦੀ ਸਪੋਰਟ ਕੀਤੀ ਹੈ, ਸਿਰਫ ਇਸ ਕਰਕੇ ਕਿ ਉਹ ਤੁਹਾਡੇ ਨਾਲੋਂ ਵੱਖਰੇ ਰਹੇ, ਤੁਹਾਡੇ ਵਰਗੇ ਕਰੈਕਟਰਿਸਟਿਕਸ ਉਹਨਾਂ ਨਹੀਂ ਸ਼ੋਅ ਕੀਤੇ ਆਪਣੀ ਪਰਸਨੈਲਿਟੀ 'ਚ, ਉਹਨਾਂ ਨੇ ਆਪਣੀ ਪਰਸਨੈਲਿਟੀ ਸ਼ੋਅ ਕੀਤੀ ਆ ਇਮਾਨਦਾਰੀ ਦੀ, ਪੀਸਫੁੱਲ ਔਰ ਚੰਗੀ ਸ਼ਬਦਾਵਲੀ ਦੀ। ਪੋਲੀਟੀਸ਼ੀਅਨਸ ਨੂੰ ਅਕਲ ਸਿੱਖਣੀ ਚਾਹੀਦੀ ਹੈ, ਪੋਲੀਟੀਸ਼ੀਅਨਸ ਨੂੰ ਇਹਨਾਂ ਤੋਂ ਸਮਝ ਲੈਣੀ ਚਾਹੀਦੀ ਹੈ। ਸਾਡੀ ਰੇਡੀਓ ਜ਼ਿੰਦਾਬਾਦ ਤੋਂ ਸਿਰਫ ਇੱਕ ਹੀ ਗੁਜ਼ਾਰਿਸ਼ ਹੈ ਸੁਣਨ ਵਾਲਿਆਂ ਲਈ ਵੀ ਕਿ ਸਾਨੂੰ ਨੈਗੇਟਿਵ ਕੋਈ ਵੀ ਐਸੇ ਪੋਸਟ ਨਹੀਂ ਪਾਉਣੇ ਚਾਹੀਦੇ, ਚਾਹੇ ਧਰਮ ਦੇ ਨਾਂ 'ਤੇ ਹੋਣ, ਚਾਹੇ ਉਹ ਕਾਸਟ ਦੇ ਨਾਂ 'ਤੇ ਹੋਣ, ਤਾਂ ਕਿ ਸਾਡੇ ਜਿਹੜੇ ਕਿਸਾਨ ਲੀਡਰ ਉੱਥੇ ਕੰਮ ਕਰ ਰਹੇ ਨੇ ਉਹਨਾਂ ਦੇ ਕੰਮ ਦੇ ਉੱਤੇ ਸਾਡੀ ਐਸੀ ਕੋਈ ਪੋਸਟ ਜਿਹੜੀ ਆ ਉਹ ਸਾਹਮਣੇ ਲਿਆ ਕੇ ਐਸਾ ਇੰਡੀਆ ਦਾ ਨੈਗੇਟਿਵ ਮੀਡੀਆ ਜਿਹੜਾ ਆ ਉਹਨੂੰ ਸ਼ੋਅ ਨਾ ਕਰੇ ਕਿ ਅਸੀਂ ਕਿਸੇ ਧਰਮ ਨਾਲ ਗੱਲ ਕਰ ਰਹੇ ਹਾਂ ਜਾਂ ਅਸੀਂ ਐਂਟੀ ਕਿਸੇ ਰਿਲੀਜਨ ਹੈ। ਸਾਨੂੰ ਸਾਰਿਆਂ ਨੂੰ ਹੀ ਮੁੱਦੇ ਦੀ ਗੱਲ ਕਰਨੀ ਚਾਹੀਦੀ ਹੈ ਔਰ ਸਰਕਾਰ ਕੋਲ ਇਸ ਵੇਲੇ ਸਿਰਫ ਇੱਕ ਹੀ ਸਲੂਸ਼ਨ ਹੈ ਕਿ ਜਿੰਨੇ ਵੀ ਕਾਨੂੰਨ ਆ ਉਹਨੂੰ ਵਾਪਸ ਲਏ, ਨਵਾਂ ਪੈਨਲ ਬਿਠਾਏ ਜੋ ਇਸ ਵੇਲੇ ਸਾਡੇ ਕਿਸਾਨਾਂ ਦਾ ਫਿਊਚਰ ਦੀ ਮੰਗ ਹੈ ਉਹਦੇ ਵਿੱਚ ਜਿਹੜੇ ਸਟੇਕ ਹੋਲਡਰਸ ਨੇ ਕਿਸਾਨਾਂ ਦੇ ਜਿਹੜੇ ਲੀਡਰਸ ਨੇ ਉਹਨਾਂ ਨੂੰ ਸ਼ਾਮਿਲ ਕੀਤਾ ਜਾਏ, ਬਿਜ਼ਨਸ ਵਾਲੇ ਸ਼ਾਮਿਲ ਕੀਤੇ ਜਾਣ, ਮੰਡੀਆਂ ਵਾਲੇ ਸ਼ਾਮਿਲ ਕੀਤੇ ਜਾਣ, ਜਿਨ੍ਹਾਂ ਨੂੰ ਵੀ ਇਹ ਸਾਰੇ ਕਾਨੂੰਨ ਜਿਹੜੇ ਲਾਗੂ ਹੋਣੇ ਨੇ ਉਹ ਸਟੇਕ ਹੋਲਡਰਸ ਉੱਤੇ ਹੋਣੇ ਚਾਹੀਦੇ ਨੇ ਔਰ ਨਾਲ ਹੀ ਇੱਕ ਨਵਾਂ ਆਰਡੀਨੈਂਸ ਜਿਹੜਾ ਆ ਜਿਹੜਾ ਕਿ ਕਿਸਾਨ ਦੇ ਹੱਕ 'ਚ ਹੋਏ, ਉਹਦੇ ਭਲੇ ਲਈ ਹੋਏ, ਉਹਦੀ ਰਿਫੋਰਮ ਲਈ ਹੋਏ, ਉਹ ਨਵਾਂ ਕਾਨੂੰਨ ਪਾਸ ਕੀਤਾ ਜਾਏ। ਇਹਦੇ ਵਿੱਚ ਹੀ ਭਾਰਤੀ ਗੌਰਮੈਂਟ ਦੀ ਜਿੱਤ ਹੈ, ਇਹਦੇ ਵਿੱਚ ਹੀ ਕਿਸਾਨਾਂ ਦੀ ਜਿੱਤ ਹੈ, ਕਿਉਂਕਿ ਉਹਨਾਂ ਚਿਰ ਤੱਕ ਇਹ ਕਿਸਾਨਾਂ ਦੀ ਲੜਾਈ ਚੱਲਦੀ ਰਹੇਗੀ ਜਿੰਨਾ ਚਿਰ ਤੱਕ ਉਹਨਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਦਾ। ਕਿਸਾਨ ਰਿਫੋਰਮਸ ਚਾਹੁੰਦੇ ਨੇ ਮਗਰ ਉਹ ਰਿਫੋਰਮਸ ਜਿਹਦੇ ਪਿੱਛੇ ਲੁਕਾਇਆ ਹੋਇਆ ਕੋਈ ਐਸਾ ਮੁੱਦਾ ਨਾ ਹੋਏ ਜਿਹਦੇ ਨਾਲ ਉਹਨਾਂ ਦੀ ਸੈਲਫ ਰਿਸਪੈਕਟ ਜਿਹੜੀ ਉਹਨਾਂ ਦੀ ਜ਼ਮੀਨ ਹੈ ਉਹਦੇ ਉੱਤੇ ਐਸਾ ਧੱਬਾ ਆਏ। ਇਸੇ ਤਰ੍ਹਾਂ ਰੇਡੀਓ ਜ਼ਿੰਦਾਬਾਦ ਆਪਣੀ ਆਵਾਜ਼ ਉਠਾਉਂਦਾ ਰਹੇਗਾ। ਸਾਰੇ ਹੀ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਅਤੇ ਰੱਬ ਰਾਖਾ। ਕਿਸਾਨ ਪ੍ਰੋਟੈਸਟ ਜਿਹੜਾ ਚੱਲ ਰਿਹਾ ਅਸੀਂ ਉਹਦੇ ਨਾਲ ਹਾਂ ਔਰ ਰੱਬ ਕਰੇ ਕਿ ਉਹ ਕਾਮਯਾਬ ਹੋਣ ਔਰ ਸਰਕਾਰੀ ਮਹਿਕਮਾ ਜਿਹੜਾ ਆ ਉਹਨੂੰ ਸ਼ਾਇਦ ਸੁਮਤ ਆਏ। ਇੱਥੇ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ, ਵੇਖਦੇ ਰਹੋ ਰੇਡੀਓ ਜ਼ਿੰਦਾਬਾਦ। ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
The COVID-19 pandemic in Canada is serious. We must continue to practice all public health measures. Follow local guidelines for gatherings, maintain physical distancing, wash your hands, wear a mask, and download the COVID Alert app. If you have symptoms, even mild ones, stay home. Protect yourself and others. Learn more at canada.ca/coronavirus or 1-833-784-4397. A message from the Government of Canada.
खुशखबरी, लीजा कॉस्मेटिक आपके लिए लेकर आए एक धमाकेदार सेल, जहां आपको मिलेंगे टॉप ब्रांड्स कॉस्मेटिक, स्किन केयर, हेल्थ एंड ब्यूटी, फैशन पर्सेस, डिजाइनर सन ग्लासेस एंड चॉकलेट्स। आपको जाना होगा 135 कॉमर्स वैली ड्राइव ईस्ट, मार्कहम, या विजिट कीजिए leezacosmetic.com।
As we continue to fight the spread of COVID-19, there are new support programs in place for those who need them, including a stronger, more accessible EI and 3 new recovery benefits. Continuing to support Canadians now will help keep us safe and make Canada more resilient. Visit canada.ca/coronavirus to learn about the new income support programs. A message from the Government of Canada.
CIBC Global Money Transfer के साथ इस holiday season में अपने परिवार को ज्यादा से ज्यादा खुशियां दें। CIBC Global Money Transfer की $0 transfer fees का फायदा उठाएं और अपने परिवार तक पहुंचाएं और भी ज्यादा पैसे। आज ही cibc.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
COVID-19 ਦਾ ਹੱਲ ਤੁਹਾਡੇ ਤੋਂ ਸ਼ੁਰੂ ਹੁੰਦਾ ਹੈ। ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ, ਭਾਵੇਂ ਬਹੁਤ ਹਲਕੇ ਸੰਕੇਤ ਹੋਣ, ਤਾਂ ਵੀ ਦੂਜਿਆਂ ਤੋਂ ਅਲੱਗ ਹੋ ਕੇ ਘਰ ਵਿੱਚ ਰਹੋ, ਆਪਣੇ ਪਰਿਵਾਰ ਤੱਕ ਹੀ ਸੀਮਿਤ ਰਹੋ ਅਤੇ ਬਾਕੀ ਸਭ ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖੋ। ਜਨਤਕ ਥਾਵਾਂ ਤੇ ਅੰਦਰ ਬੈਠੇ ਹੋਣ ਤੇ ਚਿਹਰੇ ਤੇ ਮਾਸਕ ਲਗਾਓ, ਅਕਸਰ ਆਪਣੇ ਹੱਥਾਂ ਨੂੰ ਧੋਵੋ। COVID-19 ਦਾ ਜੋਖਮ ਅਤੇ ਇਸ ਤੋਂ ਬਚਾਅ ਦਾ ਕੰਮ ਹਲੇ ਜਾਰੀ ਹੈ। ਯਾਦ ਰੱਖੋ, ਫੈਲਣ ਨੂੰ ਰੋਕਣ ਦਾ ਕੰਮ ਤੁਹਾਡੇ ਖੁਦ ਤੋਂ ਸ਼ੁਰੂ ਹੁੰਦਾ ਹੈ। ਹੋਰ ਜਾਣਕਾਰੀ ਲਈ ontario.ca/coronavirus ਤੇ ਜਾਓ। ਗਵਰਨਮੈਂਟ ਆਫ ਓਨਟੇਰੀਓ ਵੱਲੋਂ ਭੁਗਤਾਨ ਕੀਤਾ ਗਿਆ।